ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗ੍ਰਹੁ ਕਰ ਕਾਇਆ ਸ਼ੀਜੈ। ਵਰਤ ਤਪਣ ਕਰ ਮਨ ਨਹੀਂ ਭੀਜੈ। ਰਾਮ ਨਾਮ ਸਰ ਅਵਰ ਨਾ ਪੂਜੈ, ਗੁਰ ਸੇਵ ਮਨਾ ਹਰ ਜਨ ਸੰਗ ਕੀਜੈ। ਜਮ ਜੰਦਾਰ ਜੋਹੇ ਨਹੀਂ ਸਕੈ, ਸਰਪਣ ਡਸ ਨਾ ਸਕੈ, ਹਰ ਕਾ ਰਸ ਪੀਜੈ ਰਹਾਉ। ਵਾਦ ਪੜੈ ਰਾਗੀ ਜਗ ਪੀਜੈ, ਤਰੈ ਗੁਣ ਬਿਖਿਆ ਜਨਮ ਮਰੀਜੈ। ਰਾਮ ਨਾਮ ਬਿਨ ਦੁਖ ਸਹੀਜੈ, ਚਾੜਸ ਪਵਨ ਸਿੰਘਾਸਨ ਭੀਜੈ। ਨਿਉਲੀ ਕਰਮ ਖਟ ਕਰਮ ਕਰੀਜੈ, ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਅੰਤਰ ਪੰਚ ਅਗਣ ਕਿਉ ਧੀਰਜ ਧੀਜੈ, ਅੰਤਰ ਚੋਰ ਕਿਉ ਸਾਧ ਲਹੀਜੈ। ਗੁਰਮੁਖ ਹੋਏ ਕਾਇਆ ਗੜ ਲੀਜੈ, ਅੰਤਰ ਮੈਲ ਤੀਰਥ ਪਰਮੀਜੈ। ਮਨ ਨਹੀਂ ਸੂਚਾ ਕਿਆ ਸੋਚ ਕਰੀਜੈ, ਕਿਰਤ ਪਿਆ ਦੋਸਤ ਕਾ ਕੋ ਦੀਜੈ। ਅੰਨ ਨਾ ਖਾਹੇ ਦੇਹੀ ਦੁਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਮਨਮੁਖ ਜਨਮੈ ਜਨਮ ਮਰੀਜੈ, ਸਤਿਗੁਰ ਪੂਛੈ ਸੰਗਤ ਜਨ ਕੀਜੈ। ਮਨ ਹਰ ਰਾਜੈ ਨਹੀਂ ਜਨਮ ਮਰੀਜੈ, ਰਾਮ ਨਾਮ ਬਿਨ ਕਿਆ ਕਰਮ ਕੀਜੈ। ਉਂਦਰ ਧੂੰਦਰ ਪਾਸ ਧਰੀਜੈ, ਧੁਰ ਕੀ ਸੇਵਾ ਰਾਮ ਰਵੀਜੈ। ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ, ਧੁਰ ਕੀ ਸੇਵਾ ਰਾਮ ਰਵੀਜੈ। ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੱਜ ਬੈਠੀ ਸਾਧ ਸੰਗਤ ਜੀ ਫਤਿਹ ਵਧਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ। ਆਪ ਜੀ ਦੇ ਸਤਿ ਪਾਵਨ ਸਿੱਧੀ ਗੋਦ ਵਿੱਚ ਸੱਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਗ੍ਰੰਥ ਕੀਤੇ ਹਨ ਅਤੇ ਅੰਮ੍ਰਿਤ ਵੇਲੇ ਮਾਤਾ ਜੀ ਪਿਆਰ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਬਾਣੀ ਸ੍ਰਵਣ ਕੀਤੀ ਹੈ। ਸ੍ਰੀ ਮੁੱਖ ਭਾਵ ਲੜੀਵਾਰ ਚੱਲ ਰਹੇ ਪਾਠ ਤੋਂ ਆਖਿਆ ਸੁਣਨ ਵਾਸਤੇ ਗੁਰੂ ਕੇ ਚਰਨਾਂ ਚ ਪਹੁੰਚੇ ਹੋ ਤੋ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਵ ਰਿਵਾਜ ਦੇ ਚਰਨਾਂ ਵਿੱਚ ਆਪਣੇ ਮਨ ਨੂੰ ਇਕਾਗਰ ਕਰਕੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਅਤੇ ਉਹਦੀ ਵਿਆਖਿਆ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗ੍ਰਹੁ ਕਰ ਕਾਇਆ ਸ਼ੀਜੈ।
ਰਾਮ ਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਹੈ। ਸਵਾਉ ਪ੍ਰੇਮ ਨਾਲ ਮਹਾਰਾ ਸੱਚੇ ਪਾਤਸ਼ਾਹ ਪਿੱਤਰ ਪਾਵਨ ਸ਼ਬਦ ਬਾਣੀ ਅਤੇ ਉਹਦੀ ਵਿਚਾਰ ਸੁਣੀਏ।
ਹੱਠ ਨਿਗ੍ਰਹ ਕਰ ਕਾਇਆ ਸ਼ੀਜੈ।
ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜੋਗੀ ਲੋਕ ਹੱਠ ਕਰਦੇ ਨੇ ਔਰ ਹੱਠ ਕਰਕੇ ਯੋਗਾ ਅਭਿਆਸ ਕਰਦੇ ਨੇ, ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਤਨ ਨੂੰ ਦੁੱਖ ਦੇਣ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਹੈ। ਹੱਠ ਨਿਗ੍ਰਹ ਕਰ ਕਾਇਆ ਸ਼ੀਜੈ, ਕਹਿੰਦੇ ਹੱਠ ਕਰਕੇ ਹੱਠ ਨੂੰ ਗ੍ਰਹਿਣ ਕਰਕੇ ਜਿਹੜੇ ਯੋਗ ਆਸਣ ਵਗੈਰਾ ਲਾਉਂਦੇ ਹਨ, ਨੇਤੀ ਤੁਸਤੀ ਕਰਮ ਆਦਿ ਕਰਦੇ ਹਨ, ਇਹਦੇ ਨਾਲ ਕਾਇਆ ਸ਼ੀਜੈ, ਇਹਦੇ ਨਾਲ ਕਾਇਆ ਸਰੀਰ ਕਮਜ਼ੋਰ ਹੁੰਦਾ ਹੈ, ਕ੍ਰਿਸ਼ਟ ਹੁੰਦਾ ਹੈ, ਕੋਈ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਤੂੰ ਹੱਠਾਂ ਦੇ ਵਿੱਚ ਲੱਗਿਆ ਪਿਆ, ਯੋਗਾ ਅਭਿਆਸ ਦੇ ਵਿੱਚ ਲੱਗਿਆ ਪਿਆ, ਹਰ ਯੋਗਾ ਦੇ ਵਿੱਚ ਲੱਗਿਆ ਪਿਆ, ਹੱਥ ਕਰਦਾ ਹੈ, ਤੇਰੀ ਕਾਇਆ ਸ਼ੀਜੈ ਹੌਲੀ ਹੌਲੀ ਸ਼ੀਜਦੇ ਨਾਸ ਹੁੰਦੀ ਜਾ ਰਹੀ ਹੈ।
ਵਰਤ ਤਪਣ ਕਰ ਮਨ ਨਹੀਂ ਭੀਜੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾਂ ਨਾਮ ਤੋਂ ਜਿੰਨੇ ਮਰਜ਼ੀ ਵਰਤ ਰੱਖ ਲਓ, ਜਿੰਨੇ ਮਰਜ਼ੀ ਤਪ ਕਰ ਲਓ, ਜਿੰਨੇ ਮਰਜ਼ੀ ਯਤਨ ਕਰ ਲਓ, ਪਰ ਵਾਹਿਗੁਰੂ ਪਰਮੇਸ਼ਰ ਦਾ ਮਨ ਨਹੀਂ ਭਿਜਦਾ ਇਹਨਾਂ ਗੱਲਾਂ ਤੇ।
ਰਾਮ ਨਾਮ ਸਾਰੇ ਅਵਰ ਨਾ ਪੂਜੈ।
ਮਹਾਰਾਜ ਕਹਿੰਦੇ ਜਿੰਨੇ ਵੀ ਮਰਜ਼ੀ ਸਾਧਨ ਕਰ ਲਓ, ਪਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਬਰਾਬਰ ਉਹਦੇ ਸਦਰਸ ਨਹੀਂ ਪੂਜੇ, ਨਹੀਂ ਪੁੱਜ ਸਕਦੇ ਹਨ। ਸਾਰੇ ਕਰਮ ਪੋਕੇ ਹਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ।
ਹੋਰ ਸੇਵ ਮਨ ਹਰ ਜਨ ਸੰਗ ਕੀਜੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦਾ ਨਾਮ ਸੇਵਨਾ ਕਰ ਔਰ ਵਾਹਿਗੁਰੂ ਪਰਮੇਸ਼ਰ ਦੇ ਹਰੀ ਦੇ ਨਾਮ ਦੇ ਜਸ ਨੂੰ ਪੀੜਾ ਕਰ ਗੁਰੂ ਦੀ ਸੇਵਾ ਦੁਆਰਾ।
ਜਮ ਜੰਧਾਰ ਜੋਹੇ ਨਹੀਂ ਸਕੈ, ਸਰਪਣ ਡਸ ਨਾ ਸਕੈ, ਹਰ ਕਾ ਰਸ ਪੀਜੈ।
ਫਿਰ ਮਹਾਰਾਜ ਕਹਿੰਦੇ ਜਿਹੜਾ ਜਮ ਜੰਧਾਰ ਜਨ ਦਾ ਦੁਸ਼ਮਣ ਹੈ, ਹਰੀ ਦੁਸ਼ਮਣ, ਉਹ ਜੋ ਨਹੀਂ ਸਕਦਾ ਹੈ, ਜਾਂ ਜਮ ਜੰਧਾਰ ਜਮਾਂ ਦਾ ਡੰਡਾ ਜਿਹੜਾ ਹੈ ਉਹ ਦਿਸ ਨਹੀਂ ਸਕਦਾ ਹੈ, ਜੋ ਨਹੀਂ ਸਕਦਾ, ਪੈਂਦਾ ਨਹੀਂ ਉਹਨਾਂ ਤੇ, ਤੇ ਇਸ ਕਰਕੇ ਸਰਪਣ ਡਸ ਨਾ ਸਕੈ, ਹਰ ਘਰ ਪੀਜੈ, ਤੇ ਮਾਇਆ ਰੂਪੀ ਸੱਪ ਨੇ ਵੀ ਡੰਗ ਨਹੀਂ ਮਾਰਦੀ ਉਸ ਦੇ ਸਰੀਰ। ਔਰ ਜਿਹੜੇ ਹਰੀ ਕੇ ਰਸ ਨੂੰ ਪੀਂਦੇ ਨੇ ਉਹ ਮਾਇਆ ਰੂਪੀ ਪਾਸ਼ਨਾ ਰੂਪੀ ਸੱਪਣੀ ਦੇ ਡੰਗ ਤੋਂ ਹੀ ਬਚ ਜਾਂਦੇ ਹਨ ਔਰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਹਨ। ਰਾਮ ਦੇ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਜੀ।
ਵਾਦ ਪੜ ਰਾਗੀ ਜਗ ਭੀਜੈ।
ਕਹਿੰਦੇ ਵਾਦ ਝਗੜਿਆ ਕਰਨ ਵਾਸਤੇ ਪੜ੍ਹਾਈਆਂ ਕਰਦਾ, ਵੇਦਾਂ ਸ਼ਾਸਤਰਾਂ ਦਾ ਗਿਆਨ ਇਕੱਠਾ ਕਰਦਾ, ਉਹ ਵਾਦ ਵਾਦ ਕਰਨ ਵਾਸਤੇ ਕਰਦਾ ਹੈ। ਰਾਗੀ ਜਗ ਭੀਜੈ, ਫਿਰ ਚੰਗੇ ਚੰਗੇ ਰਾਗ ਕਰਕੇ ਸੁਣਾਉਂਦਾ, ਰਾਗਾਂ ਚ ਬਹੁਤ ਵਧੇ ਬਹੁਤ ਵਧੀਆ ਭਜਨ ਕਰਦਾ ਹੈ, ਸੁਣਾਉਂਦਾ ਹੈ, ਰੱਗ ਵਿਦਿਆ ਸੁਣਾਉਂਦਾ ਹੈ। ਇਹ ਜੱਗ ਪੀਜੈ, ਇਹ ਜੱਗ ਮੈਨੂੰ ਕਹੀ ਬੜਾ ਬਹੁਤ ਵਧੀਆ ਰੱਖਦੀ ਹੈ, ਮੇਰੇ ਤੇ ਭਿੱਜ ਜਾਏ, ਪ੍ਰਸੰਨ ਹੋ ਜਾਏ। ਵਾਦ ਕਰੇ ਰਾਗੀ ਜੱਗ ਪੀਜੈ, ਕਹਿੰਦੇ ਵਾਦ ਵਿਵਾਦ ਕਰਨ ਵਾਸਤੇ ਵਿਦਿਆ ਨੂੰ ਪੜ੍ਹਦਾ ਹੈ ਅਤੇ ਵਿਦਿਆ ਨੂੰ ਪੜ੍ਹ ਕੇ ਫਿਰ ਰਾਗ ਤੇ ਦੁਆਸ਼ ਅੰਦਰੋਂ ਕਹੀ ਨਹੀਂ ਹੈ ਔਰ ਨਾ ਜਾਣ ਕਰਕੇ ਜੱਗ ਪੀਜੈ। ਜਿਹੜੇ ਸੰਸਾਰ ਦੇ ਵਿਸ਼ੇਵਕਾਰ ਨੇ ਔਰ ਸੰਸਾਰ ਦੀਆਂ ਭਾਸ਼ਨਾਵਾਂ ਨੇ ਉਹਦੇ ਵਿੱਚ ਹੀ ਭਿੱਜਿਆ ਪਿਆ ਹੈ।
ਤਰੈ ਗੁਣ ਦਿਖਿਆ ਜਨਮ ਮਰੀਜੈ।
ਇਹ ਤਿੰਨਾਂ ਗੁਣਿਆਂ ਦੇ ਜ਼ਹਿਰ ਵਿੱਚ ਫਸ ਕੇ ਮਰ ਜਾਂਦਾ ਹੈ, ਰਜੋ ਗੁਣੀ, ਤਮੋ ਗੁਣੀ, ਤਤੋ ਗੁਣੀ ਅਤੇ ਵਿਖਿਆ ਵਿਸ਼ੇਵਕਾਰਾਂ ਵਿੱਚ ਫਸ ਕੇ ਫਿਰ ਜਨਮਦਾ ਤੇ ਮਰਦਾ ਰਹਿੰਦਾ ਹੈ। ਜਨਮ ਮਰੀਜੈ, ਕਦੇ ਜੰਮ ਪੈਂਦਾ ਹੈ, ਕਦੇ ਮਰ ਜਾਂਦਾ ਹੈ, ਕਦੇ ਮਰ ਜਾਂਦਾ ਹੈ, ਕਦੇ ਜੰਮ ਪੈਂਦਾ ਹੈ। ਇਹ ਤਿੰਨਾਂ ਗੁਣਾਂ ਵਿੱਚੋਂ ਬਾਹਰ ਹੀ ਨਿਕਲ ਸਕਦਾ ਹੈ ਜਿੰਨਾ ਚਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ।
ਰਾਮ ਨਾਮ ਬਿਨ ਦੁੱਖ ਸਹਿਜੈ।
ਮਹਾਰਾਜ ਕਹਿੰਦੇ ਇਸ ਗੱਲ ਦਾ ਪੱਕਾ ਨਿਸ਼ਚਾ ਕਰ ਲਓ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੁੱਖ ਸਹਿਜੈ, ਦੁਖੀ ਸਹਿਣੇ ਪੈਂਦੇ ਹਨ, ਕੋਈ ਪ੍ਰਾਪਤੀ ਨਹੀਂ ਹੁੰਦੀ ਹੈ। ਜਿੰਨਾ ਚਿਰ ਵਾਹਿਗੁਰੂ ਦਾ ਸਿਮਰ ਨਾ ਕਰੀਏ ਓਨਾ ਚਿਰ ਕਿਸੇ ਪ੍ਰਕਾਰ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ। ਦੁੱਖ ਤੀਜੇ ਦੁਖੀ ਸਹਿਣੇ ਪੈਂਦੇ ਹਨ।
ਝਾੜਸ ਪਵਨ ਸਿੰਘਾਸਣ ਭੀਜੈ,
ਕਹਿਣਗੇ ਯੋਗ ਅਭਿਆਸ ਪ੍ਰਾਣਾ ਨਾਮ ਆਦਿ ਕਰਦਾ ਜਦੋਂ ਚੜ੍ਹ ਸਵਾਸ ਸਿੰਘਾਸਣ ਭੀਜੈ, ਕਹਿੰਦੇ ਜਦੋਂ ਸਵਾਸਾਂ ਨੂੰ ਚਾੜਦਾ ਨਿਉਲੀ ਕਰਮ ਧੋਤੀ ਕਰਮ ਨੇਤੀ ਕਰਮ ਇਹ ਕਰਮ ਕਰਦਾ, ਜਾਂ ਸਵਾਸਾਂ ਨੂੰ ਪੂਰਕ ਕੁੰਭਕ ਰੇਸ਼ਕ ਕਰਕੇ ਬਹੁਤ ਜ਼ੋਰ ਨਾਲ ਸਵਾਸਾਂ ਦੀ ਕਿਰਿਆ ਨੂੰ ਚਲਾਉਂਦਾ ਔਰ ਕਪਾਲ ਭਾਤੀ ਆਦਿ ਕਰਦਾ, ਅਨਲੋਮ ਵਿਲੋਮ ਕਰਦਾ, ਭਸਰਕਾ ਕਰਦਾ ਔਰ ਭਰਮਰੀ ਕਰਦਾ, ਇਤਿਹਾਸ ਕੇ ਸਵਾਸਾਂ ਦੀ ਕਿਰਿਆ ਨੇ, ਫਿਰ ਨੇਤੀ ਕਰਮ ਕਰਦਾ, ਧੋਤੀ ਕਰਮ ਕਰਦਾ, ਸਵਾਸਾਂ ਦੀ ਕਿਰਿਆ ਨੇ, ਪਾਪ ਸਵਾਸਾਂ ਨੂੰ ਜ਼ੋਰ ਨਾਲ ਬਾਹਰ ਕੱਢਣਾ ਇਹਨੂੰ ਕਪਾਲ ਭਾਤੀ ਕਹਿੰਦੇ ਨੇ, ਔਰ ਸੱਜੇ ਵਿੱਚ ਸਵਾਸ ਲੈ ਕੇ ਖੱਬੇ ਥਾਣੀ ਕੱਢਣਾ, ਖੱਬੇ ਥਾਣੀ ਸਵਾਸ ਲੈ ਕੇ ਉਂਗਲ ਨਾਲ ਦੱਬ ਕੇ ਸੱਜੇ ਪਾਸੇ ਦੀ ਸਵਾਸ ਕੱਢਣਾ ਇਹਨੂੰ ਕਹਿੰਦੇ ਨੇ ਅਨਲੋਮ ਵਿਲੋਮ। ਔਰ ਇਸੇ ਪ੍ਰਕਾਰ ਪੇਟ ਨੂੰ ਅੰਦਰ ਬਾਹਰ ਖਿੱਚ ਕੇ ਸਵਾਸਾਂ ਨੂੰ ਬਾਹਰ ਕੱਢ ਕੇ ਹਵਾ ਨੂੰ ਫਿਰ ਪੇਟ ਤੋਂ ਲਾਉਣਾ ਇਹਨੂੰ ਕਹਿੰਦੇ ਨੇਤੀ ਕਰਮ ਨਿਉਲੀ ਕਰਮ, ਇਹ ਦਿਹਾੜ ਕੇ ਕਰਮ ਨੇ ਸਵਾਸਾਂ ਨੂੰ ਚਾੜਨ ਉਤਾਰਨ ਦੇ। ਔਰ ਫਿਰ ਪੂਰਕ ਕੁੰਭਕ ਰੇਚਕ ਕਰਮ, ਪੂਰਕ ਸਵਾਸਾਂ ਨੂੰ ਚਾੜਨਾ, ਕੁੰਭਕ ਅੰਦਰ ਸਵਾਸ ਖਿੱਚ ਕੇ ਪੂਰਾ ਪੇਟ ਭਰ ਕੇ ਉੱਥੇ ਰੋਕ ਕੇ ਰੱਖਣਾ ਅਤੇ ਪੂਰਕ ਸਵਾਸ ਨੂੰ ਬਾਹਰ ਕੱਢਣਾ ਇਹਨੂੰ ਕਹਿੰਦੇ ਪੂਰਕ ਕੁੰਭਕ ਰੇਚਕ। ਔਰ ਇਸੇ ਪ੍ਰਕਾਰ ਫਿਰ ਦੂਜਾ ਇੱਕ ਹੋਰ ਹੈ ਪੂਰਕ ਕੁੰਭਕ ਬ੍ਰਹਮ ਕੁੰਭਕ ਰੇਚਕ, ਫਿਰ ਸਵਾਸ ਨੂੰ ਬਾਹਰ ਕੱਢ ਕੇ ਬਾਹਰ ਰੋਕ ਕੇ ਰੱਖਣਾ ਫਿਰ ਸਵਾਸ ਨੂੰ ਅੰਦਰ ਖਿੱਚਣਾ। ਇਤਿਹਾਸ ਕਹਿੰਦੇ ਇੰਨੇ ਜ਼ੋਰ ਨਾਲ ਕਰਦਾ ਸਿੰਘਾਸਨ ਤੀਜਾ, ਜਿਹੜੇ ਸਿੰਘਾਸਨ ਤੇ ਬੈਠਾ ਹੁੰਦੇ ਨਾ ਉਹ ਗੁੜ ਗੁੜਕੇ ਨਾਲ ਭਿੱਜ ਜਾਂਦਾ ਹੈ ਬਹੁਤ ਜ਼ੋਰ ਦੇ ਨਾਲ ਸਵਾਸਾਂ ਦੀ ਕਿਰਿਆ ਕਰਨ ਦੇ ਨਾਲ ਇੰਨਾ ਆਪਣੇ ਤਨ ਨੂੰ ਦੁੱਖ ਦਿੰਦਾ ਹੈ ਕਿ ਉਹਦਾ ਸਿੰਘਾਸਨ ਜਿਹੜਾ ਹੈ ਉਹ ਭਿੱਜ ਜਾਂਦਾ ਹੈ, ਉਹ ਕੱਪੜਾ ਥੱਲੇ ਭਿੱਜ ਜਾਂਦਾ ਹੈ। ਔਰ ਕਹਿੰਦੇ ਸਿੰਘਾਸਨ ਪੀਜੈ, ਜਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਉਲੀ ਧੋਤੀ ਇਹ ਸਾਰੇ ਕਰਮ ਕਰਨ ਦੇ ਨਾਲ ਜਿੰਨੇ ਮਰਜ਼ੀ ਯਤਨ ਕਰਨਾ ਜਿਹੜਾ ਸਿੰਘਾਸਨ ਦਾ ਮਾਲਕ ਹੈ ਵਾਹਿਗੁਰੂ ਪਰਮੇਸ਼ਵਰ ਉਹ ਨਹੀਂ ਪਿੱਛਦਾ, ਉਹਨੂੰ ਇਹ ਕਰਮ ਜਿਹੜੇ ਦੁਖਦੇ ਆ ਉਹਨੂੰ ਮਨਜ਼ੂਰ ਨਹੀਂ ਹਨ।
ਨਿਉਲੀ ਕਰਮ ਖੱਟ ਕਰਮ ਕਰੀ ਜੈ,
ਨਿਉਲੀ ਕਰਮ ਹੈ, ਨਿਉਲੀ ਕਰਮ ਕਰਦਾ ਫਿਰ ਖੱਟ ਛੇ ਕਰਮ ਨੇ ਹੋਰ ਨੇਤੀ ਧੋਤੀ ਹਟ ਕੇ ਛੇ ਕਰਮ ਨੇ, ਜਾਂ ਛੇ ਕਰਮ ਇਹ ਵੀ ਨੇ ਵਿਦਿਆ ਪੜ੍ਹਨੀ ਪੜ੍ਹਾਉਣੀ ਔਰ ਦਾਨ ਕਰਨਾ ਤੇ ਦਾਨ ਕਰਨਾ ਤੇ ਕਰਾਉਣਾ ਨਾਮ ਜਪਣਾ ਤੇ ਜਪਾਉਣਾ ਇਹ ਵੀ ਛੇ ਕਰਮ ਨੇ, ਔਰ ਨੇਤੀ ਕਰਮ ਧੋਤੀ ਕਰਮ ਦੋਏ ਆਦਿਕ ਤੂੰ ਕਰਦਾ ਹੈ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਬੇਅਰਥ ਨੇ ਬਿਨਾਂ ਨਾਮ ਤੋਂ।
ਰਾਮ ਨਾਮ ਬਿਨ ਬਿਰਥਾ ਸਾਸ ਲੀਜੈ,
ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿੰਨੇ ਤੂੰ ਸਵਾਸ ਲੈਂਦਾ ਇਹ ਸਾਰੇ ਬੇਅਰਥ ਹਨ, ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਵੀ ਤੇਰਾ ਕਰਮ ਕੋਈ ਵੀ ਤੇਰਾ ਯੋਗ ਕੋਈ ਵੀ ਸਵਾਸਾਂ ਦਾ ਚੜ੍ਹਨਾ ਉਤਾਰਨਾ ਕੋਈ ਵੀ ਯੋਗਾ ਅਭਿਆਸ ਇਹ ਸਾਰੇ ਦੇ ਸਾਰੇ ਫੋਕਟ ਕਰਮ ਨਾ ਕੋਈ ਕੰਮ, ਇਹ ਸਰੀਰ ਦੀ ਕਿਰਿਆ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਠੀਕ ਹੋ ਸਕਦੀ ਹੈ, ਪਰ ਜੇ ਇਸ ਨੂੰ ਸਮਝ ਲਿਆ ਕਿ ਇਸ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਤਾਂ ਐਵੇਂ ਭੁਲੇਖੇ ਵਿੱਚ ਹੈ, ਇਹਨਾਂ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ ਹੈ।
ਅੰਤਰ ਪੰਚ ਅਗਨ ਕਿਉ ਧੀਰਜ ਧੀਜਾ,
ਮਹਾਰਾਜ ਕਹਿੰਦੇ ਅੰਦਰ ਤੇ ਪੰਜਾਂ ਕਾਮ ਆਦਿਕਾਂ ਦੀ ਅਗਨੀ ਵਧ ਰਹੀ ਹੈ ਤੇ ਬਾਹਰੋਂ ਧੀਰਜ ਕਿਵੇਂ ਮਿਲੇਗੀ, ਭਾਵ ਅੰਦਰਲੀ ਧੁੰਦ ਬਾਹਰ ਜਿਹੜੀ ਅੰਦਰਲੀ ਅੱਗ ਸੜ ਰਹੀ ਹੈ ਸਾੜ ਰਹੀ ਹੈ, ਕਦੇ ਕਾਮ ਵਾਸਨਾ ਦੀ ਅੱਗ ਪੱਕ ਡੱਗ ਪੈਂਦੀ ਹੈ, ਕਦੇ ਕ੍ਰੋਧ ਵਾਸਨਾ ਦੀ ਔਰ ਕਦੇ ਲੋਭ ਵਾਸਨਾ ਕਦੇ ਅਹੰਕਾਰ ਵਾਸਨਾ, ਇਹ ਸਾਰੀਆਂ ਵਾਸਨਾਵਾਂ ਦੀ ਅੰਦਰ ਅੱਗ ਬਲਦੀ ਹੈ, ਜਿੰਨਾ ਚਿਰ ਅੰਦਰ ਇਹ ਅੱਗ ਬਲਦੀ ਹੈ ਕਿਵੇਂ ਧੀਰਜ ਆਏਗਾ, ਕਿਵੇਂ ਧੀਰਜ ਤੀਜਾ ਕਿਵੇਂ ਧੀਰਜਵਾਨ ਹੋਵੇਗਾ, ਕਿਵੇਂ ਟਿਕਾਓ ਆਵੇਗਾ, ਕਿਵੇਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰੇਗਾ, ਉਹਨਾਂ ਚਿਰ ਜਿੰਨਾ ਚਿਰ ਇਹ ਪੰਜਾਂ ਕਾਮ ਆਦਿਕਾਂ ਦੀ ਅੱਗ ਦੀ ਅੰਦਰੋਂ ਬੁਝਦੀ ਨਹੀਂ ਉਹਨਾਂ ਚਿਰ ਕੋਈ ਪ੍ਰਾਪਤੀ ਹੁੰਦੀ ਨਹੀਂ। ਆ ਜਿਹੜੇ ਯੋਗਾ ਅਭਿਆਸ ਦੇ ਆਸਣ ਲਾਉਂਦੇ ਆਸਣ ਸਿੱਖਦੇ ਸਵਾਸਾਂ ਦਾ ਚਾੜਨਾ ਉਤਾਰਨਾ ਸਿੱਖਿਆ ਇਹਦੇ ਨਾਲ ਕਾਮ ਆਦਿਕਾਂ ਦੀ ਅੱਗ ਨਹੀਂ ਬੁਝਦੀ ਹੈ ਫਿਰ ਬੁਝੇਗੀ ਕਿਵੇਂ ਗੁਰੂ ਕੇ ਸ਼ਬਦ ਦੁਆਰਾ ਹੋਰ ਇਹਦਾ ਕੋਈ ਯਤਨ ਨਹੀਂ ਹੈ ਮਹਾਰਾਜ ਕਹਿੰਦੇ ਹਨ
ਅੰਤਰ ਚੋਰ ਕਿਉਂ ਸਾਧ ਲਈ ਜਾ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਹੰਕਾਰ ਰੂਪੀ ਚੋਰ ਹੈ ਜਾਂ ਵਿਸ਼ਵ ਬਾਸ਼ਾ ਰੂਪੀ ਚੋਰ ਨੇ ਅੰਦਰ ਤੇ ਫਿਰ ਜਿੰਨਾ ਚਿਰ ਅੰਦਰ ਚੋਰ ਹੈ ਉਹਨਾਂ ਚਿਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਵਾਦ ਰਸ ਕਿਵੇਂ ਲਵੇਗਾ
ਗੁਰਮੁਖ ਹੋਏ ਕਾਇਆ ਗੜ ਲੀਜੈ
ਜਿਹੜੇ ਗੁਰਮੁਖ ਨੇ ਇਹ ਗੁਰਮੁਖ ਹੋ ਜਾਣ ਗੁਰੂ ਦੇ ਮੁਖੀ ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਲੈਣ ਫਿਰ ਮਹਾਰਾਜ ਗੁਰਮੁਖ ਹੋਏ ਕਾਇਆ ਗੜ ਲੀਜੈ ਜਿਹੜੇ ਕਾਇਆ ਰੂਪੀ ਕਿਲਾ ਹੈ ਇਹਦੇ ਉੱਤੇ ਫਤਿਹ ਕਰ ਲੈਂਦੇ ਹਨ ਕਿਉਂਕਿ ਕਾਇਆ ਰੂਪੀ ਕਿਲੇ ਦੇ ਵਿੱਚ ਬੜੇ ਚੋਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਰਤਾ ਭੁਗਤਾ ਅੰਗਤਾ ਮਮਤਾ ਬਾਸ਼ਨਾ ਈਰਖਾ ਦੁਆਸ਼ ਅੰਤ ਨਹੀਂ ਇੱਕ ਨੇ ਸਾਰੇ ਫੌਜਾਂ ਦੇ ਵਿੱਚ ਹਨ ਜਿਹੜੀਆਂ ਸਾਰਾ ਦਿਨ ਹਰਾਉਂਦੀਆਂ ਹਨ ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਏ ਨਾ ਤਾਂ ਕਾਇਆ ਗੜ ਲੀਜੈ ਗੁਰੂ ਦੇ ਸ਼ਬਦ ਦੁਆਰਾ ਕਾਇਆ ਰੂਪੀ ਕਿਲੇ ਨੂੰ ਫਤਿਹ ਕਰ ਦੇਵੇਗਾ ਹੋਰ ਕੋਈ ਯਤਨ ਨਹੀਂ ਹੈ
ਅੰਤਰ ਮੈਲ ਤੀਰਥ ਪਰਮੀਜੈ
ਮਹਾਰਾਜ ਕਹਿੰਦੇ ਅੰਦਰ ਦੇ ਕਾਮ ਆਦਿਕਾਂ ਦੀ ਮੈਲ ਲੱਗੀ ਹੋਈ ਹੈ ਅੰਦਰੋਂ ਕਾਮ ਆਦਿਕਾਂ ਦੀ ਮੈਲ ਨਿਕਲਦੀ ਨਹੀਂ ਤੇ ਤੀਰਥਾਂ ਦੇ ਭਰਮਣ ਕਰਨਾ ਫਿਰਦੇ ਮਹਾਰਾਜ ਕਹਿੰਦੇ ਤੀਰਥਾਂ ਦੇ ਜਾ ਕੇ ਤੂੰ ਆਪਣੇ ਸਰੀਰ ਨੂੰ ਧੋ ਕੇ ਤਨ ਦੀ ਮੈਲ ਤਾਂ ਲਾਭੀ ਹੋਣੀ ਪਰ ਮਨ ਦੀ ਮੈਲ ਗੁਰੂ ਕੇ ਸ਼ਬਦ ਤੋਂ ਬਿਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਤਰਨੀ ਨਹੀਂ ਹੈ ਕਿਉਂ ਤੀਰਥਾਂ ਦੇ ਭਰਮਣ ਕਰ ਸਕਦਾ ਹੈ ਅੰਦਰ ਤਾਂ ਤੂੰ ਮੈਲ ਨਾਲ ਭਰਿਆ ਪਿਆ ਹੈ
ਮਨ ਨਹੀਂ ਸੂਚਾ ਕਿਆ ਸੋਚ ਕਰੀ ਜਾ
ਮਹਾਰਾਜ ਕਹਿੰਦੇ ਜਿੰਨਾ ਚਿਰ ਤੇਰਾ ਮਨ ਸੁੱਚਾ ਨਹੀਂ ਹੁੰਦਾ ਹੈ ਤੇ ਬਾਹਰਲੀ ਸੋਚ ਜਿਹੜੀ ਬਾਹਰਲੀ ਪਵਿੱਤਰਤਾ ਹੈ ਉਹ ਕਿਸੇ ਕੰਮ ਨਹੀਂ ਹੈ ਬਾਹਰੋਂ ਪਵਿੱਤਰ ਕੱਪੜੇ ਪਾ ਲਏ ਬਾਹਰਲੀ ਪਵਿੱਤਰਤਾ ਬਹੁਤ ਜ਼ਿਆਦਾ ਬਣਾ ਲਈ ਤੀਰਥਾਂ ਤੇ ਇਸ਼ਨਾਨ ਕਰ ਲਿਆ ਕਈ ਕਈ ਵਾਰ ਤੀਰ ਨੂੰ ਧੋ ਲਿਆ ਮਿੱਟੀ ਨਾਲ ਮਾਂਜ ਲਿਆ ਬਹੁਤ ਸਾਫ਼ ਵਸਤਰ ਪਾ ਲਏ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਅੰਦਰ ਸੁੱਚ ਰਹੀ ਨਾ ਤੇ ਬਾਹਰਲੀ ਸੁੱਚ ਜਿਹੜੀ ਹੈ ਪਵਿੱਤਰਤਾ ਹੈ ਇਹ ਕਿਸੇ ਕੰਮ ਨਹੀਂ ਹੈ ਇਹਦਾ ਬਾਹਰੋਂ ਬਾਹਰੋਂ ਤੇ ਕਰਜ ਵਿੱਚ ਸੋਹਣਾ ਹੈ ਤੇ ਅੰਦਰੋਂ ਜਿਹੜੀ ਅੰਦਰਲੀ ਜਿਹੜੀ ਤੇਰੀ ਵਿਸ਼ੇਵਕਾਰਾਂ ਦੀ ਝੂਠ ਹੈ ਮੈਲ ਹੈ ਉਹ ਉਤਰਦੀ ਨਹੀਂ ਬਾਹਰਲੀ ਸੋਚ ਦੇ ਨਾਲ ਬਾਹਰਲੇ ਇਸ਼ਨਾਨ ਕਰਨ ਦੇ ਨਾਲ ਬਾਹਰਲੀਆਂ ਕਿਰਿਆ ਦੇ ਨਾਲ
ਕਿਰਤ ਪਿਆ ਦੋਸ ਕਾ ਕੋ ਦੀਜੈ
ਮਹਾਰਾਜ ਕਹਿੰਦੇ ਤੇਰੇ ਕਰਮਾਂ ਦਾ ਕਿਰਤ ਹੈ ਜਾਂ ਪਿਆ ਹੋਇਆ ਹੈ ਤੇਰੇ ਵੱਸ ਨਹੀਂ ਤੂੰ ਪੁੱਠੇ ਕੰਮਾਂ ਤੇ ਲੱਗ ਗਿਆ ਤੈਨੂੰ ਇਹ ਵੀ ਇੱਕ ਮੈਂ ਕਰੀ ਮੈਂ ਧਰਮ ਬਹੁਤ ਵੱਡਾ ਬਣ ਗਿਆ ਮੈਂ ਵਿਦਿਆ ਬਹੁਤ ਪੜ੍ਹ ਲਈ ਹੈ ਮੈਂ ਸਾਰੇ ਨੇਤੀ ਧੋਤੀ ਕਰਮ ਕਰਦਾ ਮੈਂ ਤੀਰਥਾਂ ਤੇ ਇਸ਼ਨਾਨ ਕਰਦਾ ਇਹ ਤੇਰੇ ਕਿਰਤ ਕਰਮ ਦਾ ਫਲ ਹੈ ਪੁੱਠੇ ਪਾਸੇ ਲੱਗ ਗਿਆ ਹੈ ਕਿਸ ਨੂੰ ਦੋਸ਼ ਦੇਵੇਗਾ ਹੁਣ ਭਾਵੇਂ ਦੋਸ਼ ਕਿਸੇ ਨੂੰ ਦੇਣ ਜੋਗੇ ਨਹੀਂ ਆ ਆਪਣੇ ਕਰਮਾਂ ਦੀ ਤਾਰਾ ਖੇੜ ਹੈ ਜੀ
ਆਨ ਖਾਹੇ ਦੇਹੀ ਦੁੱਖ ਦੀ ਜੈ
ਮਹਾਰਾਜ ਕਹਿੰਦੇ ਅੰਨ ਨਹੀਂ ਖਾਂਦਾ ਲੋਕਾਂ ਨੂੰ ਦਿਖਾਵਾ ਤੇ ਨਿਕਲ ਰਿਹਾ ਕਿ ਦੇਖੋ ਜੀ ਅੰਨ ਨਹੀਂ ਖਾਂਦਾ ਹੈ ਬਹੁਤ ਵੱਡਾ ਮਹਾਤਮਾ ਹੈ ਲੋਕਾਂ ਦੇ ਸਾਹਮਣੇ ਆਪਣੇ ਸਰੀਰ ਨੂੰ ਦੁੱਖ ਦਿੰਦਾ ਕਦੇ ਪੰਜ ਅੰਗ ਦੀਆਂ ਧੂਣੀਆਂ ਲਾ ਕੇ ਉਹਦੇ ਵਿੱਚ ਪਹਿਨਾ ਗਰਮੀ ਦੇ ਮਹੀਨਿਆਂ ਚ ਕਦੇ ਕੜਾਕੇ ਦੀ ਠੰਡ ਵਿੱਚ ਆਪਣੇ ਸਿਰ ਦੇ ਵਿੱਚ ਸੌ ਸੌ ਭਰਾ ਠੰਡੇ ਪਾਣੀ ਦਾ ਪੋਣਾ ਦੇਹੀ ਨੂੰ ਦੁੱਖ ਦਿੰਦਾ ਕਿ ਲੋਕੀ ਮੇਰੀ ਪ੍ਰਸੰਸਾ ਕਰਨ ਲੋਕੀ ਮੈਨੂੰ ਕਹਿਣ ਬੜਾ ਮਹਾਤਮਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਨਾਲ ਪ੍ਰਾਪਤੀ ਕੀ ਹੈ ਤੇਰੀ ਐਵੇਂ ਦੇਹੀ ਨੂੰ ਦੇਖ ਦਿੰਦਾ ਐਵੇਂ ਕਾਇਆ ਵਾਹਿਗੁਰੂ ਨੇ ਬਖਸ਼ੀਏ ਨੂੰ ਔਖੀ ਕਰਦਾ ਹੈ ਇਹਦਾ ਫਾਇਦਾ ਕੀ ਹੈ ਮਹਾਰਾਜ ਕਹਿੰਦੇ ਹਨ
ਬਿੰਦ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ
ਮਹਾਰਾਜ ਕਹਿੰਦੇ ਗੁਰੂ ਦੇ ਗਿਆਨ ਤੋਂ ਬਿਨਾਂ ਕਦੇ ਤ੍ਰਿਪਤ ਨਹੀਂ ਹੋ ਸਕਦਾ ਹੈ ਗੁਰੂ ਦੇ ਗਿਆਨ ਤੋਂ ਬਿਨਾਂ ਕਦੇ ਕਿਸੇ ਨੂੰ ਰੱਜ ਆਇਆ ਨਹੀਂ ਹੈ ਵਿਸ਼ੇ ਵਿਕਾਰਾਂ ਨੂੰ ਪੋ ਕੇ ਕੋਈ ਰੱਜਿਆ ਨਹੀਂ ਲੋਕਾਂ ਦੀਆਂ ਵਡਿਆਈਆਂ ਕਰਵਾ ਕੇ ਕੋਈ ਰੱਜਿਆ ਨਹੀਂ ਔਰ ਭੁੱਖਾ ਮਰ ਕੇ ਕਿਸੇ ਨੂੰ ਪ੍ਰਾਪਤੀ ਹੋਈ ਨਹੀਂ ਸਗੋਂ ਮਹਾਰਾਜ ਕਹਿੰਦੇ ਜਪੀਏ ਨਾਮ ਜਪੀਏ ਅੰਨ ਅੰਬੈ ਕਹਿ ਸੰਗਤੀ ਕਾ ਪੰਨ ਅੰਨੇ ਬਾਹਰ ਜੋ ਨਰ ਹੋਵੇ ਕੀਨ ਭਵਨ ਮੈਂ ਆਪਣੀ ਖੋਵੇ ਅੰਨੇ ਬਿਨਾਂ ਨਾ ਹੋਏ ਸੁਖਾਲ ਤਦੇ ਅੰਨ ਨਾ ਮਿਲੇ ਗੋਪਾਲ ਕਹਿੰਦੇ ਅੰਨ ਛੱਡਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਇਹਦੇ ਸਗੋਂ ਅੰਨ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਉਪਜੀਵਕਾ ਨੂੰ ਚਲਾਉਣ ਵਾਸਤੇ ਔਰ ਕਾਇਆ ਦੀ ਸ਼ਕਤੀ ਨੂੰ ਪੈਦਾ ਕਰਨ ਵਾਸਤੇ ਬਣਾਇਆ ਇਸ ਕਰਕੇ ਅੰਨ ਬਿਨਾਂ ਨਹੀਂ ਛੱਡ ਸਕਦਾ ਕਿਸੇ ਨੂੰ ਅੰਨ ਨਹੀਂ ਖਾਏਗਾ ਕੁਛ ਹੋਰ ਖਾਏਗਾ ਤੋ ਮਹਾਰਾਜ ਕਹਿੰਦੇ ਕਿਉਂ ਇਹ ਸਾਰੇ ਕਰਮ ਕਰਦਾ ਹੈ ਇਹ ਸਾਰੇ ਦੇ ਸਾਰੇ ਬੇਅਰਥ ਕਰਮ ਹਨ
ਮਨ ਮੁਖ ਜਨਮ ਜਨਮ ਮਰੀਜ
ਇਸ ਪ੍ਰਕਾਰ ਜਿਹੜਾ ਮਨ ਮੁਖ ਬੰਦਾ ਹੈ ਆਪਣੇ ਮਨ ਦੇ ਮਨ ਨੂੰ ਮੁਖੀ ਕਰਕੇ ਤੁਰਨ ਵਾਲਾ ਆਪਣੇ ਮਨ ਦੇ ਫੁਰਦਿਆਂ ਦੇ ਆਸਰੇ ਤੁਰਨ ਵਾਲਾ ਆਪਣੇ ਮਨ ਦੀ ਮਰਜ਼ੀ ਨਾਲ ਤੁਰਨ ਵਾਲਾ ਗੁਰੂ ਦੀ ਮੱਤ ਨਹੀਂ ਲੈਂਦਾ ਉਹ ਜੰਮਦਾ ਰਹਿੰਦਾ ਮਰਦਾ ਰਹਿੰਦਾ ਮਰਦਾ ਰਹਿੰਦਾ ਜੰਮਦਾ ਰਹਿੰਦਾ ਕਿਉਂਕਿ ਆਪਣੇ ਮਨ ਦੀ ਮੱਤ ਦੇ ਦੁਆਰੇ ਸਾਰੇ ਕਰਮ ਕਰਦਾ ਜੋ ਮਨ ਚਾਹੁੰਦਾ ਉਹੀ ਕਰਦਾ ਗੁਰੂ ਦੀ ਮੱਤ ਨਹੀਂ ਲੈਂਦਾ ਮਨ ਦੀ ਮੱਤ ਨਹੀਂ ਮਨ ਨੂੰ ਲੈ ਕੇ ਤੁਰਦਾ ਹੈ ਇਸ ਕਰਕੇ ਜੰਮਣ ਦੇ ਮਨ ਦੇ ਗੇੜ ਨਹੀਂ ਮੁੱਕਦੇ ਹਨ
ਸਤ ਗੁਰ ਪੂਛ ਸੰਗਤ ਜਨ ਕੀ ਜੈ
ਚੰਗੇ ਭਾਗ ਹੋਣ ਮਹਾਰਾਜ ਕਹਿੰਦੇ ਤਾਂ ਸਤਿਗੁਰੂ ਨੂੰ ਪੁੱਛ ਕੇ ਗੁਰੂ ਕੇ ਪਿਆਰਿਆਂ ਗੁਰੂ ਕੇ ਪਿਆਰਿਆਂ ਸੰਗਤਾਂ ਦੀ ਸੰਗਤ ਕਰਦਾ ਹੈ ਗੁਰੂ ਕੇ ਜਨ ਦਾਸਾਂ ਦੀ ਸੇਵ ਗੁਰੂ ਕੇ ਸੇਵਕਾਂ ਦੀ ਜੇ ਪੂਰਵ ਦੇ ਭਾਗ ਚੰਗੇ ਹੋਣ ਤਾਂ ਉਹਨਾਂ ਦੀ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦਾ ਹੈ ਜੀ
ਮਨ ਹਰ ਰਾਜ ਨਹੀਂ ਜਨਮ ਮਰੀਜ
ਮਹਾਰਾਜ ਕਹਿੰਦੇ ਜਿਨ੍ਹਾਂ ਦਾ ਮਨ ਵਾਹਿਗੁਰੂ ਪਰਮੇਸ਼ਰ ਦੇ ਨਾਲ ਰਾਜ ਰਚ ਗਿਆ ਉਹ ਫਿਰ ਨਹੀਂ ਜਨਮ ਮਰੀਜ ਹੈ ਉਹ ਨਾ ਜੰਮਦੇ ਹਨ ਨਾ ਮਰਦੇ ਹਨ ਨਾ ਮਰਦੇ ਹਨ ਨਾ ਜੰਮਦੇ ਹਨ ਉਹਨਾਂ ਦੇ ਜੰਮਣ ਤੇ ਮਰਨ ਦੇ ਸਾਰੇ ਚੱਕਰ ਮਿਟ ਜਾਂਦੇ ਹਨ
ਰਾਮ ਨਾਮ ਬਿਨ ਕਿਆ ਕਰਮ ਕੀਜੈ
ਮਹਾਰਾਜ ਕਹਿੰਦੇ ਰਾਮ ਨਾਮ ਤੋਂ ਬਿਨਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਰਮ ਕਰਦਾ ਕਿਆ ਕਰਮ ਕੀਜੈ ਜਿੰਨੇ ਮਰਜ਼ੀ ਕਰਮ ਕਰੀ ਜਾ ਕਿਤੇ ਵੀ ਕਿਤੇ ਅਰਥ ਨਹੀਂ ਹਨ ਸਾਰੇ ਦੇ ਸਾਰੇ ਬੇਅਰਥ ਹਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰੇ ਕਾਰਜ ਵਿਅਰਥ ਹਨ
ਸੁੰਦਰ ਸੁੰਦਰ ਪਾਸ ਤਰੀ ਜਾ
ਮਹਾਰਾਜ ਕਹਿੰਦੇ ਨਾਮ ਤਾਂ ਆਏਗਾ ਤੇਰੇ ਅੰਦਰ ਉਂਦਰ ਉਦਰ ਦੇ ਵਿੱਚ ਦੁੰਦਰ ਦੁੱਧਵਾਦ ਜਿਹੜੇ ਵਿਸ਼ੇਵਕਾਰਾਂ ਦੇ ਝਗੜੇ ਚੱਲ ਰਹੇ ਨੇ ਅੰਦਰ ਇਹਨਾਂ ਨੂੰ ਦੂਰ ਕਰ ਉਂਦਰ ਦੁੰਦਰ ਪਾਸ ਤਰੀ ਜੈ ਜਾਂ ਉਂਦਰ ਚੂਹੇ ਨੂੰ ਵੀ ਕਹਿੰਦੇ ਨੇ ਕਹਿੰਦੇ ਜਿਹੜਾ ਤੇਰਾ ਮਨ ਰੂਪੀ ਚੂਹਾ ਹੈ ਨਾ ਹੰਕਾਰ ਰੂਪੀ ਚੂਹਾ ਹੈ ਜਿਹੜਾ ਤੇਰਾ ਅੰਦਰ ਉਹਨੇ ਦੂੰਦਰ ਅੰਦਰ ਸੋਰ ਬਚਾ ਰੱਖਿਆ ਪੁਰਨਿਆਂ ਦਾ ਇੱਕ ਪੁਰਨਾ ਜਿਆਦਾ ਨੀ ਦੂਜਾ ਹੋਰ ਖੜਾ ਹੁੰਦਾ ਅੰਦਰ ਤੇਰੇ ਬਹੁਤ ਸਾਰਾ ਸ਼ੋਰ ਬਚਿਆ ਹੋਇਆ ਇਹ ਜਿਹੜਾ ਹੰਕਾਰ ਰੂਪੀ ਚੂਹੇ ਨੂੰ ਬਾਹਰ ਕੱਢ ਪਹਿਲਾਂ ਪਾਸ ਤਰੀਜੇ ਇਹਨੂੰ ਇੱਕ ਪਾਸੇ ਕਰਦੇ ਤਾਂ ਤੇਰੇ ਅੰਦਰ ਜਿਹੜਾ ਦੁੰਦਵਾਦ ਹੈ ਨਾ ਝਗੜੇ ਚੱਲ ਰਹੇ ਨੇ ਵਿਸ਼ੇ ਵਿਕਾਰਾਂ ਦੇ ਹੰਕਾਰ ਰੂਪੀ ਚੂਹੇ ਨੂੰ ਇੱਕ ਪਾਸੇ ਕਰੇਗਾ ਤਾਂ ਤੇਰਾ ਭਾਰ ਨਿਸਤਾਰਾ ਹੋਵੇਗਾ ਇਹਨੂੰ ਪਾਸ ਤਰੀਜੇ ਇਹਨੂੰ ਇੱਕ ਪਾਸੇ ਕਰ ਦੇ ਹੰਕਾਰ ਰੂਪੀ ਚੂਹੇ ਨੂੰ ਬਾਹਰ ਕੱਢਣਾ ਕਰ ਪਹਿਲਾਂ
ਹੋਰ ਕੀ ਸੇਵਾ ਰਾਮ ਰਵੀਜੈ
ਜਿਹੜਾ ਧੁਰ ਜਿਨ੍ਹਾਂ ਦੀ ਪੂਰਵ ਦੇ ਕਰਮਾਂ ਦੀ ਕੋਈ ਸੇਵਾ ਕੀਤੀ ਹੋਈ ਹੈ ਨਾ ਜਿਨ੍ਹਾਂ ਦੇ ਪੂਰਵ ਦੇ ਭਾਗ ਚੰਗੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਰਾਮ ਰਵੀਜੈ ਉਹ ਰਮੇ ਹੋਏ ਰਾਮ ਨੂੰ ਰਵੀਜੈ ਜਪਣਾ ਕਰਦੇ ਹਨ ਜਿਨ੍ਹਾਂ ਦੇ ਪੂਰਵ ਦੇ ਭਾਗ ਪੂਰਵ ਦੇ ਕੋਈ ਚੰਗੇ ਕਰਮ ਕੀਤੇ ਹੋਏ ਹਨ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ
ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀ ਜੈ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਨਾਮ ਤਾਂ ਮਿਲਦਾ ਹੈ ਜੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਤੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਿਵੇਂ ਕਰਦਾ ਹੈ ਵਾਹਿਗੁਰੂ ਦੀ ਕਿਰਪਾ ਉਦੋਂ ਜਾਨਣਾ ਕਰੋ ਜਦੋਂ ਗੁਰੂ ਦਾ ਮਿਲਾਪ ਹੋਏ ਗੁਰੂ ਦਾ ਮਿਲਾਪ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਬਿਨਾਂ ਹੁੰਦਾ ਨਹੀਂ ਤੇ ਗੁਰੂ ਦੇ ਮਿਲਾਪ ਤੋਂ ਬਿਨਾਂ ਪਰਮਾਤਮਾ ਪ੍ਰਾਪਤ ਹੁੰਦਾ ਨਹੀਂ ਇਸ ਕਰਕੇ ਉਹਨਾਂ ਨੂੰ ਨਾਮ ਮਿਲਦਾ ਹੈ ਜਿਨ੍ਹਾਂ ਉੱਤੇ ਕਿਰਪਾ ਹੋਏ ਵਾਹਿਗੁਰੂ ਪਰਮੇਸ਼ਰ ਦੀ
ਰਾਮ ਕਲੀ ਮਹੱਲਾ ਪਹਿਲਾ
ਰਾਮ ਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਸ਼ਬਦ ਹੈ ਜੀ ਸੁਣੋ
ਰਾਮ अंतर उत भुज अबर ना कोई।
जेड़ा अंतर उत भुज ये जेड़ी उत भुज सारी सृष्टि पैदा हुई है ना चारे कारियां अंडज जेरज सेतज कीनी भाव आंडे चो 21 लाख जून पैदा होंगी है मुर्के चो होंगी है जमीन तो होंगी है जेर चो होंगी है ये संसार की रचना चार खाना तो हुई है इन कहते उत्पुज तो अंतर उत्पुज अवरना हुई महाराज सच्चे पातशाह कहते संसार की उत्पत्ति दे विच ये संसार नु पैदा करने वाला वाहिगुरु दे विच है ये संसार नु पैदा करने वाला अकाल पुरख वाहिगुरु परमेश्वर वो विच है और कोई नहीं उस बिना उसे दी सत्ता नाल ये सारा संसार चल रहा है।
जो कहिए सो प्रभ ते होई
तो जो कहिए
जो कहिए सो प्रभ ते होई
तो जो ओ अकाल वाहिगुरु परमेश्वर तो बिना कुछ भी नहीं हो सकता है भाव सारा कुछ जो कुछ है दिस रहा है और सारा कुछ प्रभु तो होया है वाहिगुरु तो होया है और तो बिना कुछ भी नहीं होया सारी सृष्टि उन्हें पैदा की है सारे कारियां उन्हें बनाईया ने और सारा कुछ उस दा खेल पसारा है ये विच आप ही वाहिगुरु परमेश्वर रमिया होया है उस से बाहर उस तो बाहर प्रभु तो बाहर कोई भी कुछ नहीं हो सकता उसकी कृपा तो बिना कोई एक स्वास नहीं दे सकता है।
जुग है जुगंतर साहिब सच सोई
ओ वाहिगुरु परमेश्वर जुगा दे विच जुगंतर जुगा दा अंतर जदो जुग बदलते ने उदो भी जदो जुग नहीं होंदे उदो भी जदो अजे जुग नहीं बने सी उदो भी ओ वाहिगुरु परमेश्वर सदा ही हमेशा है चाहे जुगा दी जुगा आज शुरू हो गई और चाहे जुग नहीं बने सी संसार नहीं बनिया सी और चाहे हुण बनिया होया तो सारिया समयां दे विच वाहिगुरु परमेश्वर एक रस है वो सारिया समय विच वो वाहिगुरु परमेश्वर प्रगट है बाकी ये संसार कदे बन गया कदे टह गया कदे ठीक हो गया कदे चल पिया कदे नहीं रहा वो बाकी ये तरह से चली जाता है पर वाहिगुरु परमेश्वर सारिया समय विच एक रस है जी।
ओत पोत ओत पत पर लो अवर ना कोई
ओत पत पर लो अवर ना कोई जदो इस संसार की उत्पत्ति होती है उदो भी होती है जदो इस संसार नाश होता है उदो भी होती है भाव उत्पत्ति करने वाला भी उही है नाश करने वाला भी उही है और उत्पत्ति भी उसे तो हो रही है संसार पैदा भी उस तो हो रहा है ये संसार नाश भी उसे वाहिगुरु परमेश्वर तो हो रहा है उस तो बिना ना कोई पैदा करने वाला और ना ही कोई नाश करने वाला सब ओदे हुक्म च ने तो सारे वाहिगुरु परमेश्वर के हुक्म सारे जिन्ने काम होंदे ने वो वाहिगुरु के भाने च ओदे हुक्म च होंदे ने ओदे हुक्म तो बिना कोई भी कर्म नहीं होंदा है ना सृष्टि पैदा होवे ना इहदी पालना होवे ना इहदा नाश होवे सब कुछ करन वाला इको ही अकाल पुरख वाहिगुरु परमेश्वर है।
ऐसा मेरा ठाकुर गहर गंभीर
महाराज सच्चे पातशाह नूं किसे पंत ने पुछया सी महाराज तुसीं किहड़े ठाकुर दी सेवा करदे हो ठाकुर तुहाडे कोले है तां इहदे कोई पत्थर दी मूर्त महाराज कहते मेरा जेड़ा ये संसार नु पैदा करने वाला है नाश करने वाला है संभाल करने वाला है मेरा वो ठाकुर है ता कहर गंभीर है वो बहुत बड़ा कहर डूंगा बहुत है गंभीर निराल है उहदा कोई अंत नहीं पा सकता बेअंत बड़े तो बड़ा है वो मेरा मालिक वाहिगुरु मेरा ठाकुर जेड़ा वाहिगुरु परमेश्वर है वो बहुत ही बड़िया तो बड़ा बहुत ही बड़िया तो बड़ा है डूंगे तो डूंगा है ऊंचे तो ऊंचा है अति ऊंचा ताका दरबारा
जिन जपया तिन ही सुख पाया
वो जेड़ा वाहिगुरु मेरा एडा बड़ा है ना अति ऊंचा ताका दरबारा अंत नहीं किस बारा बारा ਕੋਟ 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 ਲੱਖ ਧਾਵੈ ਇੱਕ ਦਿਨ ਦਾਗਾ ਪਹਿਲ ਨਾ ਪਾਵੈ। ਉਹ ਮੇਰਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਨਾ ਗੈਰ ਗੰਭੀਰ ਐਸਾ ਮੇਰਾ ਠਾਕੁਰ ਗੈਰ ਗੰਭੀਰ ਜਿਨ ਜਪਿਆ ਤੇਰੀ ਸੁਖ ਪਾਇਆ ਜਿਨ੍ਹਾਂ ਨੇ ਉਸ ਨੂੰ ਜਪਿਆ ਨਾ ਵਾਹਿਗੁਰੂ ਪਰਮੇਸ਼ਰ ਨੂੰ ਇਸ ਮੇਰੇ ਠਾਕੁਰ ਨੂੰ ਉਹਨਾਂ ਨੇ ਸੁਖ ਪਾਉਣਾ ਕੀਤਾ ਹੈ ਉਹਨਾਂ ਨੇ ਸਾਰੀ ਪ੍ਰਾਪਤੀ ਕੀਤੀ ਹੈ ਐਸਾ ਮੇਰਾ ਠਾਕੁਰ ਗੈਰ ਗੰਭੀਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਸੁਣੋ ਜੀ
ਹਰ ਕੈ ਨਾਮ ਨਾ ਲੱਗੈ ਜਮ ਤੀਰ
ਹਰ ਕੈ ਨਾਮ ਨਾ ਲੱਗੈ ਜਮ ਤੀਰ ਜਿਹੜੇ ਹਰੀ ਕਾ ਨਾਮ ਜਪਦੇ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਜਮਾਂ ਦਾ ਤੀਰ ਨਹੀਂ ਲੱਗਦਾ ਹੈ ਜਾਂ ਜਮਾਂ ਹੀ ਕੋਈ ਜਮਾਨੇ ਦਾ ਤੀਰ ਨਹੀਂ ਲੱਗਦਾ ਹੈ ਜਾਂ ਜਮਾਂ ਕਿਸੇ ਪ੍ਰਕਾਰ ਦੀ ਕੋਈ ਚੋਟ ਨਹੀਂ ਲੱਗਦੀ ਹੈ ਉਹ ਜਮਾਂ ਦੇ ਤੀਰ ਤੋਂ ਬਚ ਜਾਂਦੇ ਹਨ ਔਰ ਜਮਾਨੇ ਦੇ ਤਰਕਾਂ ਰੂਪੀ ਤੀਰ ਤੋਂ ਬਚ ਜਾਂਦੇ ਹਨ ਉਹਨਾਂ ਦੇ ਕਿਸੇ ਪ੍ਰਕਾਰ ਦਾ ਜਮਾਂ ਹੀ ਕੋਈ ਕੋਈ ਤੀਰ ਨਹੀਂ ਲੱਗ ਸਕਦਾ ਕੋਈ ਚੋਟ ਨਹੀਂ ਲੱਗ ਸਕਦੀ ਜਮਦੂਤਾਂ ਦਾ ਮਹਾਰ ਦਿੰਦੀ ਉਹਨਾਂ ਦੇ ਬਾਹਰ ਨਹੀਂ ਪੈ ਸਕਦੀ ਹਨ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਹਨ ਰਾਮ ਦੇ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ
ਨਾਮ ਰਤਨ ਹੀਰਾ ਨਿਰਮੋਲ
ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਾ ਮਹਾਰਾਜ ਕਹਿੰਦੇ ਬਹੁਤ ਕੀਮਤੀ ਰਤਨ ਹੈ ਬੜਾ ਕੀਮਤੀ ਹੀਰਾ ਹੈ ਕਿੰਨਾ ਕੀਮਤੀ ਹੈ ਨਿਰਮੋਲ ਇਹਦਾ ਕੋਈ ਵੀ ਮੁੱਲ ਨਹੀਂ ਉਤਾਰ ਸਕਦਾ ਇੰਨਾ ਕੀਮਤੀ ਹੈ ਬੇਕੀਮਤ ਹੈ ਇਹਦੀ ਕਿਸੇ ਪ੍ਰਕਾਰ ਦੀ ਕੋਈ ਕੀਮਤ ਨਹੀਂ ਹੈ ਫਿਰ ਇਹਦੀ ਕੀਮਤ ਕੀ ਹੈ ਸੋਨੇ ਨਾਲ ਮਿਲ ਸਕਦਾ ਹੀਰਿਆਂ ਨਾਲ ਮਿਲ ਸਕਦਾ ਮਾਰੇ ਕਿਸੇ ਨਹੀਂ ਕੰਚਨ ਚੋਂ ਪਾਈ ਹੈ ਨਹੀਂ ਤੋਦ ਹੋਰ ਕਿਵੇਂ ਮਿਲਦਾ ਮਹਾਰਾਜ ਮਨ ਦੇ ਰਾਮ ਲੀਆ ਹੈ ਬੋਦ ਕਹਿੰਦੇ ਗੁਰੂ ਨੂੰ ਆਪਣਾ ਮਨ ਦੇ ਦਈਏ ਇਹ ਮਨ ਦੇ ਵੱਟੇ ਮਿਲਦਾ ਹੋਰ ਇਹਦੀ ਕੀਮਤ ਕੋਈ ਨਹੀਂ ਹੈ ਕਿਸੇ ਪ੍ਰਕਾਰ ਦੀ ਕੋਈ ਮਾਇਆ ਹਾਰਕ ਨਾਲ ਮਿਲਦਾ ਹੋਵੇ ਜਾਂ ਕੋਈ ਹੋਰ ਸਾਧਨਾਂ ਨਾਲ ਨਹੀਂ ਮਹਾਰਾਜ ਕਹਿੰਦੇ ਤਾਂ ਮਨ ਦੇ ਵੱਟੇ ਇਹਦੀ ਕੀਮਤ ਮਨ ਹੀ ਹੈ ਹੋਰ ਕੁਛ ਨਹੀਂ ਹੈ ਸੋ ਇਸ ਕਰਕੇ ਗੁਰੂ ਦੇ ਚਰਨਾਂ ਚ ਮਨ ਵੇਚੀਏ ਮਨ ਵੇਚਿਆ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਿਨ੍ਹਾਂ ਨੇ ਆਪਣਾ ਮਨ ਗੁਰੂ ਕੇ ਚਰਨਾਂ ਚ ਅਰਪਣ ਕਰਤਾ ਉਹਨਾਂ ਸੇਵਕਾਂ ਦੇ ਸਾਰੇ ਕਾਰਜ ਜਦੋਂ ਹੋ ਜਾਂਦੇ ਹਨ ਰਾਤ ਆ ਜਾਂਦੇ ਹਨ
ਆਚਾ ਸਾਹਿਬ ਅਮਰ ਅਤੋਲ
ਉਹ ਵਾਹਿਗੁਰੂ ਪਰਮੇਸ਼ਰ ਸੱਚਾ ਸਾਹਿਬ ਸੱਚਾ ਮਾਲਕ ਹੈ ਉਹ ਅਮਰ ਵੀ ਹੈ ਉਹ ਕਿਉਂਕਿ ਅਮਰੇ ਉਹ ਮਰਦਾ ਨੀ ਕਦੇ ਉਹ ਅਤੋਲ ਵੀ ਹੈ ਉਹ ਤੋਲਿਆ ਨੀ ਜਾਂਦਾ ਮਿਲਿਆ ਨੀ ਜਾਂਦਾ ਸਮਝਿਆ ਨੀ ਜਾਂਦਾ ਹੈ ਜਿੰਨਾ ਵੀ ਕਹਿ ਰਹੀਏ ਬਹੁਤਾ ਕਹੀਏ ਬਹੁਤਾ ਹੋਏ ਦੇਵਟ ਭਾਵੇਂ ਦੇਵਟ ਹੋਏ ਜੇ ਬਹੁਤਾ ਕਹੇਗੇ ਹੋਰ ਬਹੁਤਾ ਦੱਸੇਗਾ ਹੋਰ ਬਹੁਤਾ ਕਹੋਗੇ ਹੋਰ ਬਹੁਤਾ ਹੈ ਉਹ ਅਮਰ ਮਰਦ ਤੋਂ ਰਹਿਤ ਹੈ ਉਹ ਸੱਚਾ ਮਾਲਕ ਹੈ ਉਹ ਤੋਂ ਅਤੋਲ ਹੈ ਤੋਲਣ ਤੋਂ ਰਹਿਤ ਹੈ ਤੋਲਿਆ ਤੇ ਮਿਲਿਆ ਨੀ ਜਾਂਦਾ ਹੈ
ਜੇ ਵਾ ਸੂਚੀ ਸਾਚਾ ਬੋਲ
ਜਿਹੜੀ ਜੀਭਾ ਹੈ ਨਾ ਕਹਿੰਦੇ ਕਿਸੇ ਨੂੰ ਸੂਚੀ ਨੀ ਹੁੰਦੀ ਹੈ ਜਿੰਨਾ ਮਰਜ਼ੀ ਯਤਨ ਕਰਨਾ ਕਿਵੇਂ ਸੱਚੀ ਹੋਏਗੀ ਜੀਭਾ ਨੂੰ ਸੱਚੀ ਕਰੀਏ ਉਹ ਦੇਖੋ ਨਾ ਜੀਭਾ ਹੈ ਜਿੰਨੀਆਂ ਮਰਜ਼ੀ ਕੁਰਲੀਆਂ ਕਰ ਲਓ ਜਿੰਨੀਆਂ ਮਰਜ਼ੀ ਇਹਦੇ ਵਿੱਚ ਆਪਣਾ ਦਾਤਣਾ ਕਰ ਲਓ ਜਿੰਨਾ ਮਰਜ਼ੀ ਪਾਣੀ ਨਾਲ ਧੋਈ ਜਾਓ ਧੋਈ ਜਾਓ ਫਿਰ ਧੋ ਧੋ ਆ ਕੇ ਕਹੀਏ ਨੇ ਹੁਣ ਪਾਣੀ ਪੀ ਲੈ ਤੂੰ ਫਿਰ ਵੀ ਝੂਠਾ ਹੋ ਜਾਂਦਾ ਭਾਵੇਂ ਇੰਨੀ ਧੋਣ ਤੋਂ ਬਾਅਦ ਵੀ ਝੂਠੀ ਹੈ ਕਈ ਸੌ ਵਾਰੀ ਕੁਰਲੀਆਂ ਕਰਕੇ ਵੀ ਕੋਈ ਪਾਣੀ ਮਗਰੋਂ ਪੀ ਕੇ ਗਏ ਹੁਣ ਤਾਂ ਮੈਂ ਮੂੰਹ ਸੁੱਚਾ ਕਰਾਂ ਇਹ ਝੂਠਾ ਹੈ ਨੀ ਹੈ ਕੋਈ ਮੰਨੇਗਾ ਅੱਜ ਕੱਲ ਨੂੰ ਕਹਿਣ ਲੱਗੇ ਤੂੰ ਝੂਠਾ ਹੀ ਕੋਈ ਆਪਣਾ ਝੂਠ ਲੱਗਦਾ ਤੂੰ ਸਾਰੇ ਸਵਾਰ ਕੇ ਮੂੰਹ ਨੂੰ ਮਾਂਜ ਉਹਨੇ ਕਹਿੰਦੇ ਮੂੰਹ ਮਾਂਜਿਆ ਮਿੱਟੀ ਦੇ ਨਾਲ ਸਰੀਰ ਮਾਂਜਿਆ ਸਾਰਾ ਮਿੱਟੀ ਦੇ ਨਾਲ ਉਹ ਕੋਈ ਕਰਮ ਕਾਂਡੀ ਸੀ ਕਹਿਣ ਲੱਗਾ ਕਿਸੇ ਨੇ ਜ਼ਿਮੀਦਾਰ ਨੂੰ ਕਹਿਣ ਲੱਗਿਆ ਭਰਿਆ ਮਾਨਸਾ ਤੂੰ ਆਇਆ ਸੀ ਕਿਰਿਆ ਕਰਕੇ ਥੋੜੇ ਜਿਹੇ ਹੱਥ ਹੋਏ ਦੋ ਕੁ ਵਾਰੀ ਤੇ ਤੂੰ ਉਹ ਹੀ ਫਿਰ ਸਾਰਾ ਕੁਛ ਛੰਗ ਚੁਕਾਉਣ ਲੱਗ ਗਿਆ ਕਹਿੰਦੇ ਹੋਰ ਸੁੱਚਾ ਕਿਵੇਂ ਹੋਈਦਾ ਕਹਿੰਦੇ ਸਵਾ ਹੁਣ ਪੱਕੀ ਮਿੱਟੀ ਲੈ ਕੇ ਆ ਜਿਹੜੀ ਸੂਰਾਂ ਦੇ ਹੋਟਾਂ ਨਾਲ ਪੁੱਟੀ ਹੋਵੇ ਉਹਨੂੰ ਮਲ ਫਿਰ ਆਪਣੇ ਸਾਰੇ ਸਰੀਰ ਤੇ ਮੂੰਹ ਚ ਮਲ ਕੇ ਚੰਗੀ ਫਿਰ ਤੂੰ ਇਸ਼ਨਾਨ ਕਰ ਘੱਟੋ ਘੱਟ 100 ਡੋਲ ਪਾਣੀ ਦਾ ਖਿੱਚ ਕੇ ਖੁਦ ਉਹਨੇ ਇਸ ਤਰ੍ਹਾਂ ਕੀਤਾ 100 ਡੋਲ ਪਾਣੀ ਦਾ ਵੀ ਕੱਢਿਆ ਸਵਾ ਹੁਣ ਮਿੱਟੀ ਵੀ ਲਿਆਇਆ ਸਾਰਾ ਸਰੀਰ ਮਾਂਜਿਆ ਕਹਿੰਦੇ ਲਓ ਪੰਡਿਤ ਜੀ ਹੁਣ ਠੀਕ ਹੈ, ਕਹਿੰਦੇ ਆਹ ਠੀਕ ਹੈ। ਉਹਨੇ ਭਰ ਕੇ ਕੋਲੀ ਮੂੰਹ ਚ ਪਾਣੀ ਦੀ ਪੰਡ ਦੇ ਉੱਤੇ ਮਾਰੀ, ਕਹਿੰਦਾ ਓਹੋ ਮੇਰਾ ਜ਼ਿਹਨ ਭ੍ਰਿਸ਼ਟ ਕਰਤਾ, ਕਹਿੰਦੇ ਕੀ ਹੋ ਗਿਆ? ਕਹਿੰਦਾ ਮੈਂ ਝੂਠੀ ਕੁਰਲੀ ਮਾਰੀ, ਕਹਿੰਦੇ ਅਜੇ ਵੀ ਝੂਠੀ ਹੈ, ਨਾਲੇ ਮੈਂ ਮਿੱਟੀ ਨਾਲ ਮਾਂਜ ਮਾਂਜ ਕੇ ਮੇਰਾ ਸਾਰਾ ਮਾਸ ਰਗੜਤਾ, ਅਜੇ ਵੀ ਝੂਠੀ ਲੱਗੀ ਹੈ? ਕਹਿੰਦੇ ਹਾਂ ਅਜੇ ਵੀ ਝੂਠੀ ਹੈ। ਤੋ ਇਸ ਪ੍ਰਕਾਰ ਜੀਭਾ ਕਿਸੇ ਲੋੜ ਵੀ ਸੁੱਚੀ ਨਹੀਂ ਹੋ ਸਕਦੀ ਹੈ, ਫਿਰ ਹੋਏਗੀ ਕਿਵੇਂ? ਸਾਚਾ ਬੋਧ। ਜੀਭਾ ਸੁੱਚੀ ਹੁੰਦੀ ਹੈ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਬੋਲਾਂ ਨੂੰ ਬੋਲੇ ਵਿੱਚ। ਜਦੋਂ ਸੱਚੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰੇਗੀ ਨਾ, ਇਹ ਜੀਭਾ ਨਾਮ ਜਪਦੀ ਹੀ ਸੁੱਚੀ ਹੈ, ਇਹ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੀ ਹੀ ਸੁੱਚੀ ਹੈ, ਇਹਦੇ ਬਚਨ ਸੁੱਚੇ ਨੇ। ਇਹ ਗੁਣ ਗਾ ਕੇ ਵੀ ਜੇ ਗਈਏ ਇਹਦੇ ਨਾਲ ਅਸੀਂ ਪਾਣੀ ਪੀ ਕੇ ਚਾਹ ਪੀ ਕੇ ਦੂਜੇ ਦਿਨ ਦੀ ਝੂਠੀ ਨਹੀਂ ਹੋਈ, ਇਹ ਝੂਠੀ ਹੋ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਾਂ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਇਹ ਝੂਠੀ ਰਹਿੰਦੀ ਹੈ, ਸੁੱਚੀ ਨਹੀਂ ਹੋ ਸਕਦੀ ਹੈ। ਜੀਭਾ ਸੁੱਚੀ ਉਹਦੀ ਸੁੱਚੀ ਹੈ, ਸਾਚਾ ਬੋਧ ਜਿਹੜੇ ਸੱਚੇ ਵਾਹਿਗੁਰੂ ਪਰਮੇਸ਼ਰ ਨੂੰ ਬੋਲਦੇ ਹਨ। ਇਹ ਜੀਭਾ ਤੂੰ ਸੁੱਚੀ ਤਾਂ ਹੀ ਹੈ ਜੇ ਤੂੰ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਬੋਲਾਂ ਨੂੰ ਬੋਲੇਗੀ, ਨਹੀਂ ਝੂਠੀ ਦੀ ਝੂਠੀ ਹੈ, ਤੂੰ ਸੱਚੀ ਨਹੀਂ ਹੈ ਕਿਸੇ ਲੋੜ ਵੀ।
ਘਰ ਦਰ ਸਾਚਾ ਨਾਹੀਂ ਰੋਲਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਬੋਲੇਗੀ, ਤੇਰਾ ਘਰ ਹਿਰਦਾ ਦਰ ਤੇਰਾ ਸਰੀਰ ਸਾਰਾ ਸੱਚਾ ਹੋ ਜਾਏਗਾ, ਨਾਹੀਂ ਦਰ ਰੋਲ, ਕਿਸੇ ਪ੍ਰਕਾਰ ਦਾ ਕੋਈ ਰੋਲ ਨਹੀਂ ਰਹਿ ਜਾਂਦਾ, ਮੈਂ ਸੱਚਾ ਹੋ ਜਾਂਦਾ ਹੈ, ਜਾਂ ਕੋਈ ਝਗੜਾ ਨਹੀਂ ਰਹਿ ਜਾਂਦਾ ਹੈ, ਰੋਲ ਕੋਈ ਭਰਮ ਨਹੀਂ ਰਹਿ ਜਾਂਦਾ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਬੋਲਦੀ ਹੈ ਉਦੋਂ ਤੂੰ ਸੁੱਚੀ ਹੋ ਜਾਂਦੀ ਹੈ, ਇਹਦੇ ਵਿੱਚ ਕੋਈ ਭਰਮ ਨਹੀਂ ਹੈ, ਕੋਈ ਵਹਿਮ ਨਹੀਂ ਹੈ, ਕੋਈ ਭੁਲੇਖਾ ਨਹੀਂ ਰਹਿ ਜਾਂਦਾ ਹੈ। ਇਸ ਗੱਲ ਦਾ ਕੋਈ ਭੁਲੇਖਾ ਨਹੀਂ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇ ਤੋਂ ਕੋਈ ਸੁੱਚਾ ਨਾ ਹੁੰਦਾ ਹੋਵੇ, ਹੋ ਜਾਂਦਾ ਹੈ, ਇਹ ਕੋਈ ਭੁਲੇਖਾ ਨਹੀਂ, ਸਹੀ ਗੱਲ ਹੈ। ਮਹਾਰਾਜ ਕਹਿੰਦੇ ਹਨ
ਇੱਕ ਬਨ ਮੈਂ ਬੈਸ ਡੂਗਰ ਅਸਥਾਨ।
ਇੱਕ ਕਹਿੰਦੇ ਤੇਰੇ ਜਿਹੜੇ ਜੰਗਲਾਂ ਚ ਆ ਕੇ ਬੈਠੇ ਨੇ, ਸੰਸਾਰ ਦਾ ਤਿਆਗ ਕਰ ਗਏ, ਔਰ ਇਹ ਕਹਿੰਦੇ ਡੂੰਗਰ ਅਸਥਾਨ ਪਹਾੜਾਂ ਦੇ ਉੱਤੇ ਚੋਟੀਆਂ ਦੇ ਬਰਫਾਂ ਜਾ ਕੇ ਬਹਿ ਗਏ, ਡੂੰਗਰ ਪਹਾੜਾਂ ਦੀਆਂ ਚੋਟੀਆਂ ਤੇ ਬਹਿ ਗਏ, ਪਹਾੜਾਂ ਦੀਆਂ ਕੰਧਾਂ ਚ ਬਹਿ ਗਏ। ਪਰ ਮਹਾਰਾਜ ਕਹਿੰਦੇ ਉੱਥੇ ਜਾ ਕੇ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ ਹੈ, ਗ੍ਰਹਿਓ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਧਾ, ਅਜੋ ਵਿਕਾਰ ਨਾ ਛੋਟੀ ਪਾਪੀ ਮਨ ਮੰਦਾ। ਕਹਿਣ ਲੱਗੇ ਘਰ ਨੂੰ ਛੱਡ ਗਿਆ, ਜੰਗਲਾਂ ਜਾ ਕੇ ਬਹਿ ਗਿਆ, ਪਰ ਵਿਕਾਰ ਦੇ ਨਾਲ ਉਸ ਨਹੀਂ ਆ ਗਏ, ਫਿਰ ਛੱਡਣੇ ਵਿਕਾਰ ਸੀ ਉਹ ਛੱਡੇ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਕੋਈ ਚੋਟੀਆਂ ਪਹਾੜਾਂ ਦੇ ਜਾ ਕੇ ਬਹਿ ਜਾਂਦੇ ਬਰਫਾਂ ਚ, ਉੱਥੇ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਮਹਾਰਾਜ ਕਹਿੰਦੇ ਸਾਰੀ ਵਿਅਰਥ ਕਰਮਾ ਦਾ
ਨਾਮ ਵਿਸਾਰ ਪਜੇ ਅਭਿਮਾਨ।
ਨਾਮ ਨੂੰ ਵਿਸਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੰਕਾਰ ਵਿੱਚ ਪਾਚੇ ਖਰਾਬ ਹੁੰਦੇ ਹਨ, ਹੰਕਾਰ ਦੇ ਵਿੱਚ ਖੱਜਲ ਖੁਆਰ ਹੁੰਦੇ ਹਨ, ਬਸ ਮਨ ਦਾ ਹੰਕਾਰ ਸਗੋਂ ਵੱਧ ਜਾਂਦਾ ਹੈ। ਤੇ ਦੇਖਿਆ ਮੈਂ ਸਾਰੇ ਪਰਿਵਾਰ ਨੂੰ ਛੱਡਿਆ ਆ, ਸਾਰੇ ਸੰਸਾਰ ਨੂੰ ਛੱਡਿਆ ਆ, ਮੈਂ ਜੰਗਲ ਜਾ ਕੇ ਵਸਣ ਲੱਗ ਗਿਆ, ਮੈਂ ਹੁਣ ਖਾਣੇ ਛੱਡ ਕੇ ਤਰ੍ਹਾਂ ਤਰ੍ਹਾਂ ਦੇ, ਹੁਣ ਮੈਂ ਪੱਤੇ ਖਾ ਕੇ ਆਪਣਾ ਗੁਜ਼ਾਰਾ ਕਰਦਾ, ਦੇਖਿਆ ਮੇਰੇ ਵਰਗਾ ਕੋਈ ਹੈ ਹੋਰ ਕੋਈ, ਮੈਂ ਹੁਣ ਜੰਗਲਾਂ ਦੇ ਪਹਾੜਾਂ 'ਚ ਰਹਿਣ ਲੱਗ ਗਿਆ ਹਾਂ, ਸਗੋਂ ਇਹ ਅਹੰਕਾਰ ਹੋ ਗਿਆ। ਇਸ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ ਹੈ, ਸਗੋਂ ਅਹੰਕਾਰ ਹੋਰ ਵੱਧ ਗਿਆ ਹੈ।
ਨਾਮ ਬਿਨਾ ਕਿਆ ਗਿਆਨ ਧਿਆਨ।
ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੱਸੋ ਕੀ ਗਿਆਨ ਹੈ, ਕੀ ਧਿਆਨ ਹੈ? ਤੇ ਗਿਆਨ ਵੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਲਈ ਹੋਇਆ ਕਰਦਾ, ਧਿਆਨ ਵੀ ਉਸੇ ਨਾਮ, ਜੇ ਨਾਮ ਹੀ ਨੀ ਜਪਦਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਨੀ ਚੱਲਿਆ ਤੇਰੇ, ਤਾਂ ਕਿਹਦਾ ਧਿਆਨ ਹੈ? ਨਾ ਕੋਈ ਗਿਆਨ ਹੈ ਨਾ ਕੋਈ ਧਿਆਨ ਹੈ, ਨਾਮ ਤੋਂ ਬਿਨਾਂ ਕੋਈ ਨਾ ਗਿਆਨੀ ਹੈ ਨਾ ਧਿਆਨੀ ਹੈ, ਨਾਮ ਜਪਣ ਵਾਲੇ ਹੀ ਗਿਆਨੀ ਹੈ, ਨਾਮ ਜਪਣ ਵਾਲੇ ਧਿਆਨੀ ਹੈ। ਇਸ ਕਰਕੇ ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਪੋਕੀਆਂ ਹਨ।
ਗੁਰ ਮੁਖ ਪਾਵੈ ਦਰਗਹਿ ਮਾਨ।
ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਨਾ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ, ਨਾਮ ਜਪਣ ਵਾਲੇ ਗੁਰਮੁਖ, ਉਹ ਮਹਾਰਾਜ ਕਹਿੰਦੇ ਦਰਗਾਹ ਦੇ ਵਿੱਚ ਮਾਨ ਵਡਿਆਈ ਪਾ ਲੈਂਦੇ ਹਨ, ਉਹਨਾਂ ਦੀ ਦਰਗਾਹ ਵਿੱਚ ਵਡਿਆਈ ਹੁੰਦੀ ਹੈ, ਸੋਭਾ ਹੁੰਦੀ ਹੈ, ਮੰਨੇ ਪ੍ਰਮੰਨੇ ਜਾਂਦੇ ਹਨ, ਔਰ ਉਹਨਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੋ ਜਾਂਦੀ ਹੈ, ਦੁਨੀਆਂ ਉਹਨਾਂ ਦਾ ਸਤਿਕਾਰ ਕਰਦੀ ਹੈ।
ਅਠ ਅਹੰਕਾਰ ਕਰੈ ਨਹੀਂ ਪਾਵੈ।
ਕਹਿੰਦੇ ਜੇ ਹੱਥ ਕਰਕੇ ਕਰਮ ਕਰਨਾ ਹੈ ਔਰ ਕੀਤੇ ਕਰਮ ਦਾ ਅਹੰਕਾਰ ਕਰਨਾ ਹੈ ਤੇ ਨਹੀਂ ਪਾਵੇ ਨਾ ਵਾਹਿਗੁਰੂ ਪਰਮੇਸ਼ਰ ਹੱਥ ਨਾਲ ਪਾਇਆ ਜਾਂਦਾ ਹੈ ਕਿ ਹੱਥ ਕਰਕੇ ਬਹਿ ਗਏ ਹਾਂ ਹੁਣ ਤਾਂ ਪਾ ਕੇ ਹਟਾ ਨਹੀਂ ਔਰ ਅਹੰਕਾਰ ਕਰਕੇ ਵੀ ਨਹੀਂ ਪਾਇਆ ਜਾਂਦਾ ਇਸ ਕਰਕੇ ਹੱਥ ਕਰਕੇ ਅਹੰਕਾਰ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ ਨਹੀਂ ਪਾਇਆ ਜਾ ਸਕਦਾ ਹੈ
ਪਾਠ ਪੜ ਲੇ ਲੋਕ ਸੁਣਾਵੇ
ਕਹਿੰਦੇ ਵੇਦਾਂ ਸ਼ਾਸਤਰਾਂ ਦਾ ਗੀਤਾ ਲਿਖਦਾ ਪਾਠ ਪੜ੍ਹਦਾ ਤੇ ਉਹ ਪਾਠ ਪੜ੍ਹ ਕੇ ਆਪਣੀ ਆਤਮਿਕ ਆਨੰਦ ਵਾਸਤੇ ਨਹੀਂ ਪੜ੍ਹਦਾ ਲੋਕਾਂ ਨੂੰ ਸੁਣਾਉਂਦਾ ਸਾਡੀ ਵੀ ਹਾਲਤ ਇਹ ਹੋਈ ਹੈ ਹੁਣ ਅਸੀਂ ਵੀ ਪਾਠ ਕਰਕੇ ਕਥਾਵਾਂ ਕਰਕੇ ਕੀਰਤਨ ਕਰਕੇ ਆਪਣੇ ਆਪਣਾ ਆਨੰਦ ਨਹੀਂ ਲੈਂਦੇ ਹਾਂ ਆਪਣਾ ਨਸ ਨਹੀਂ ਲੈਂਦੇ ਹਾਂ ਅਸੀਂ ਲੋਕ ਦੇਖਦੇ ਹਾਂ ਕਿੰਨੇ ਸੁਣਨ ਵਾਲੇ ਨੇ ਕਿੰਨੇ ਗਾਏ ਨੇ ਫਿਰ ਤਾਂ ਠੀਕ ਹੈ ਨਹੀਂ ਉਹ ਨਹੀਂ ਕਿ ਅਸੀਂ ਆਪਾਂ ਨੂੰ ਕੋਈ ਆਵੇ ਕੋਈ ਨਾ ਆਵੇ ਇਹ ਤਾਂ ਕਥਾ ਜਿਹੜੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੈ ਇਹ ਤਾਂ ਨਾਮ ਹੈ ਵਾਹਿਗੁਰੂ ਦਾ ਇਹਦਾ ਗੁਰੂ ਕੀ ਬਾਣੀ ਹੈ ਕੋਈ ਆਵੇ ਨਾ ਆਵੇ ਕੋਈ ਸੁਣੇ ਨਾ ਸੁਣੇ ਆਪਣੇ ਜੀਵਨ ਦੇ ਵਾਸਤੇ ਕਰਨਾ ਦੂਜੇ ਵਾਸਤੇ ਨਹੀਂ ਸੰਤ ਬਾਬਾ ਗੁਰਬਚਨ ਸਿੰਘ ਜੀ ਕਹਿੰਦੇ ਕਈ ਵਾਰੀ ਨਾ ਉਹ ਨਿਤਨੇਮ ਕਥਾ ਕਰਦੇ ਸੀ ਕਈ ਵਾਰੀ ਕੋਈ ਸਿੰਘਾਂ ਨੇ ਉੱਠੋ ਤੋਂ ਆਲਤ ਹੋ ਗਿਆ ਨਹੀਂ ਉੱਠਿਆ ਕੋਈ ਕੋਈ ਸੁਣਨ ਵਾਲਾ ਵੀ ਨਹੀਂ ਆਇਆ ਕੋਈ ਪੜ੍ਹਨ ਵਾਲਾ ਵੀ ਨਾਲ ਨਹੀਂ ਹੈ ਕਹਿੰਦੇ ਇਕੱਲੇ ਹੀ ਜਾ ਕੇ ਸੰਤ ਬਾਣੀ ਪੜ੍ਹ ਕੇ ਆਪ ਹੀ ਕਥਾ ਕਰਨ ਦੀ ਇਕੱਲੇ ਕਿਉਂਕਿ ਤਾਂ ਕਥਾ ਅੰਮ੍ਰਿਤਮਈ ਆਪਣੇ ਵਾਸਤੇ ਆਪਣੇ ਜੀਵਨ ਵਾਸਤੇ ਹੈ ਆਪਣੇ ਜੀਵਨ ਵਾਸਤੇ ਕਰਨੀ ਹੈ ਕਿਸੇ ਨੇ ਹੋਰ ਸੁਣੀ ਹੈ ਸੁਣ ਨਹੀਂ ਸੁਣੀ ਅਗਲੇ ਦੀ ਮਰਜ਼ੀ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਪਾਠ ਪੜ੍ਹਦਾ ਤੇ ਹੈ ਪਰ ਲੋਕਾਂ ਨੂੰ ਸੁਣਾਉਣ ਵਾਸਤੇ ਆਪਣੇ ਜੀਵਨ ਦੇ ਰਸ ਵਾਸਤੇ ਨਹੀਂ ਪੜ੍ਹਦਾ ਹੈ ਕਿ ਮੈਂ ਲੋਕਾਂ ਤੋਂ ਕੀ ਲੈਣਾ ਕੋਈ ਸੁਣੇ ਕੋਈ ਨਾ ਸੁਣੇ ਤੇ ਮੈਂ ਆਪਣੇ ਵਾਸਤੇ ਪਾਠ ਕਰਨਾ ਆਪਣੇ ਵਾਸਤੇ ਕਥਾ ਕਰਨੀ ਹੈ ਆਪਣੇ ਵਾਸਤੇ ਕੀਰਤਨ ਕਰਨਾ ਮੈਂ ਕਿਸੇ ਤੋਂ ਕੀ ਲੈਣਾ ਮੈਂ ਆਪਣਾ ਜੀਵਨ ਸਵਾਰਨਾ ਹੈ ਤੋ ਗੁਰਮੁਖ ਪਿਆਰਿਓ ਇਹੋ ਜਿਹੀ ਬੇਨਤੀ ਸਾਡੀ ਦੇ ਬਣ ਜਾਏ ਅਸੀਂ ਕੀਰਤਨ ਕਰਾਂਗੇ ਜੇ ਸੁਣਨ ਵਾਲੇ ਨੇ ਜੇ ਕੋਈ ਸੁਣਨ ਵਾਲਾ ਨਹੀਂ ਕਦੇ ਜੇ ਜਾਂ ਡਿਊਟੀਆਂ ਨੇ ਡਿਊਟੀ ਬਣੀ ਹੈ ਗੁਰਦੁਆਰੇ ਕਰਨੀ ਪੈਂਦੀ ਹੈ ਪਰ ਕੋਈ ਸਵਾਦ ਤੇ ਫਿਰ ਬਿਨਾਂ ਡਿਊਟੀ ਦੇ ਆਪਣੇ ਆਸਾਂ ਦੇ ਜਿੱਥੇ ਵੀ ਬੈਠਾ ਆਪਣੇ ਘਰ ਚ ਬੈਠਾ ਉੱਥੇ ਬੈਠਾ ਕੀਰਤਨ ਕਰੇ ਕੋਈ ਸੁਣੇ ਭਾਵੇਂ ਨਾ ਸੁਣੇ ਕੋਈ ਆਵੇ ਭਾਵੇਂ ਨਾ ਆਵੇ ਉਹ ਕੀਰਤਨ ਹੈ ਜਿਹੜਾ ਲੋਕਾਂ ਨੂੰ ਸੁਣਾਉਣ ਵਾਸਤੇ ਕਰਨਾ ਹੈ ਫਿਰ ਉਹ ਫੋਕਟ ਕਰਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਲੋਕਾਂ ਨੂੰ ਸੁਣਾਉਣ ਵਾਸਤੇ ਕਰਦਾ ਹੈ ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਨਹੀਂ ਕਰਦਾ ਹੈ
ਤੀਰਥ ਪਰਮਸ ਵਿਆਦ ਨਾ ਜਾਵੇ
ਮਹਾਰਾਜ ਕਹਿੰਦੇ ਤੀਰਥਾਂ ਤੇ ਭਰਮਦਾ ਫਿਰਦਾ ਅੰਦਰੋਂ ਵਿਆਦ ਉਪਾਧ ਜਿਹੜੇ ਰੋਗ ਨੇ ਆਦੀਆਂ ਉਪਾਧੀਆਂ ਵਿਆਧੀਆਂ ਹੀ ਜਾਂਦੀਆਂ ਨਹੀਂ ਹਨ ਇਹ ਵਿਆਦ ਵਿਸ਼ਵਕਾਰਾਂ ਦੇ ਅੰਦਰ ਛੜੀ ਰਹਿੰਦੇ ਨੇ ਇਹ ਜਾਂਦੇ ਨਹੀਂ ਹੈ ਇਹ ਸਾਰੇ ਉਸ ਤਰ੍ਹਾਂ ਦੀ ਉਸ ਤਰ੍ਹਾਂ ਕਾਇਮ ਰਹਿ ਬਾਤ ਇਹ ਤੀਰਥਾਂ ਤੇ ਤੁਰਿਆ ਫਿਰਦਾ ਪਰ ਅੰਦਰਲੇ ਜਿਹੜੇ ਵਿਆਹ ਨੇ ਉਹਨਾਂ ਨੂੰ ਮੇਟਣ ਦਾ ਯਤਨ ਨਹੀਂ ਕਰਦਾ ਹੈ
ਨਾਮ ਬਿਨਾ ਕੈਸੇ ਸੁਖ ਪਾਵੇ
ਮਹਾਰਾਜ ਕਹਿੰਦੇ ਇਸ ਗੱਲ ਨੂੰ ਨਿਸ਼ਚਾ ਕਰਕੇ ਜਾਣ ਲਓ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਾ ਕਿਸੇ ਨੇ ਸੁੱਖ ਅੱਗੇ ਪਾਇਆ ਨਾ ਅਗਰ ਨੂੰ ਪਾਵੇਗਾ ਨਾ ਹੁਣ ਪੈ ਸਕਦਾ ਕਿਸੇ ਨੂੰ ਨਾਮ ਤੇ ਬਿਨੇ ਕਿਸੇ ਨੂੰ ਸੁੱਖ ਨਹੀਂ ਮਿਲਦਾ ਤੇ ਸੁੱਖ ਮਿਲਦਾ ਤਾਂ ਨਾਮ ਕਰਕੇ ਮਿਲਦਾ ਹੈ
ਯਤਨ ਕਰੇ ਬਿੰਦ ਕਿਵੇ ਨਾ ਰਹਾਈ
ਇਹ ਯਤਨ ਕਰਦਾ ਕਿ ਮੈਂ ਜੱਦੀ ਬਣ ਗਿਆ ਮੈਂ ਕਿਸ ਧਰਮ ਧਾਰਨ ਨਹੀਂ ਕਰਨ ਆਇਆ ਠੀਕ ਹੈ ਕਿਸ ਧਰਮ ਨਹੀਂ ਧਾਰਨ ਕੀਤਾ ਉਹਦਾ ਤਿਆਗ ਕਰਦਾ ਹੋਣਾ ਪਰ ਜਿਹੜੀ ਬਿੰਦ ਹੈ ਨਾ ਉਹ ਰੱਖਣੀ ਬੜੀ ਔਖੀ ਹੈ ਉਹਦਾ ਤਿਆਗ ਨਹੀਂ ਹੋ ਸਕਦਾ ਹੈ ਉਹ ਨਿਕਲੇ ਜਾਂਦੀ ਹੈ ਕਿਸੇ ਨਾ ਕਿਸੇ ਰਸਤੇ ਤਾਣੀ ਬੜੇ ਯਤਨ ਕਰਦਾ ਬਿੰਦ ਕਿਵੇਂ ਨਾ ਰਹਾਈ ਯਤਨ ਵੀ ਕਰਦਾ ਬਹੁਤ ਤਰ੍ਹਾਂ ਦੇ ਯਤਨ ਕਰਦਾ ਪਰ ਫਿਰ ਵੀ ਜਿਹੜੀ ਇਹ ਬਿੰਦ ਹੈ ਨਹੀਂ ਰਹਿ ਸਕਦੀ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇ ਯਤਨ ਜਿਹੜੇ ਬੇਅਰਥ ਧਰੇ ਜਾਂਦੇ ਹਨ ਯਤਨ ਕਰੇ ਬਿੰਦ ਕਿਵੇਂ ਨਾ ਰਹਾਈ ਯਤਨ ਕਰਕੇ ਆਪਣੇ ਮਨ ਨੂੰ ਰੋਕਦਾ ਤੇ ਹੈ ਕਹਿੰਦੇ ਲੰਮੀ ਗੱਲ ਤਾਂ ਛੱਡੋ ਬਿੰਦ ਥੋੜਾ ਜਿਹਾ ਸਿਰ ਵੀ ਨਹੀਂ ਰਹਿੰਦਾ ਹੈ ਰੁਕਦਾ ਨਹੀਂ ਹੈ ਥੋੜਾ ਬਹੁਤਾ ਸਿਰ ਨਹੀਂ ਰੋਕ ਸਕਦਾ ਆਪਣੇ ਮਨ ਨੂੰ ਜਾਂ ਵਿਸ਼ਵਕਾਰ ਬਿੰਦ ਬੀਜ ਨੂੰ ਰੋਕ ਨਹੀਂ ਸਕਦਾ ਹੈ ਇਹ ਕਿਸੇ ਨਾ ਕਿਸੇ ਰਸਤੇ ਨਿਕਲ ਹੀ ਜਾਂਦਾ ਹੈ
ਮਨਵਾ ਡੋਲੇ ਨਰਕੇ ਪਾਈ
ਇਸ ਕਰਕੇ ਮਹਾਰਾਜ ਕਹਿੰਦੇ ਦਾ ਮਨ ਡੋਲਦਾ ਹੈ ਤੇ ਮਨ ਡੋਲਣ ਦੇ ਕਾਰਨ ਕਹਿੰਦੇ ਨਰਕਾਂ ਚ ਪੈਣਾ ਹੀ ਪੈਂਦਾ ਹੈ ਨਰਕਾਂ ਜਾਣਾ ਪੈਂਦਾ ਹੈ
ਜਾਮ ਪੁਰਬਾਦ ਲੈ ਸਜਾਈ
ਇਹ ਜਮਾ ਤੇ ਬਣਿਆ ਜਮਾਂ ਬੰਨ ਕੇ ਤਾਂ ਇਹਨੂੰ ਲੈ ਕੇ ਜਾਂਦੇ ਹਨ ਤੇ ਫਿਰ ਇਹ ਜਦੋਂ ਵਿਸ਼ਵਕਾਰਾਂ ਦੇ ਕਾਰਨ ਭੁਗਦਾ ਸਾਰੀ ਜ਼ਿੰਦਗੀ ਮਰ ਜਾਂਦਾ ਮੌਤ ਆਉਂਦੀ ਹੈ ਜਮ ਲੈ ਕੇ ਜਾਂਦੇ ਨੇ ਜਮ ਪ੍ਰਵਾਦੇ ਮੇਰਾ ਸਜਾਈ ਫਿਰ ਗਾਹਾਂ ਜਾ ਕੇ ਸਜ਼ਾ ਮਿਲਦੀ ਹੈ ਦਰਖਤ ਪੈਣਾ ਪੈਂਦਾ ਹੈ ਤੇ ਜਮਾਂ ਇਸ ਨੂੰ ਇਹਦੇ ਕਰਮਾਂ ਨਾਲ ਬਣ ਕੇ ਲੈ ਜਾਂਦੇ ਹਨ ਮਾਇਆ ਕੇ ਸੰਗਤ ਬੰਧ ਨੇ ਆ ਜਮਰਾ ਜੀ ਕੇ ਹੇਰੂ ਆਈ ਮਾਇਆ ਕੇ ਸੰਗਤ ਬੰਧ ਨੇ ਆ ਜਿਹੜੇ ਮਾਇਆ ਦੇ ਸੰਗਲ ਨੇ ਵਿਸ਼ਵਕਾਰਾਂ ਦੇ ਕ੍ਰਿਸ਼ਨਾ ਨੇ ਉਹਨਾਂ ਦੇ ਨਾਰੇ ਬੰਨ ਕੇ ਜਮਦੂਤ ਨੂੰ ਲੈ ਕੇ ਜਾਂਦੇ ਹਨ ਤੇ ਅੱਗੇ ਜਾ ਕੇ ਫਿਰ ਸਜ਼ਾ ਮਿਲਦੀ ਹੈ
ਬਿਨ ਨਾਵੈ ਜੀਉ ਜਲ ਬਲ ਜਾਈ
ਮਹਾਰਾਜ ਕਹਿੰਦੇ ਬਿਨ ਨਾਮ ਤੋਂ ਜਿਹੜਾ ਜੀਵ ਹੈ ਨਾ ਜੀਵ ਹੈ ਉਹ ਜਲਦਾ ਰਹਿੰਦਾ ਬਲਦਾ ਰਹਿੰਦਾ ਸਰਦਾ ਰਹਿੰਦਾ ਉਹਨੂੰ ਸ਼ਾਂਤੀ ਨਹੀਂ ਮਿਲਦੀ ਹੈ ਨਾਮ ਤੋਂ ਬਿਨਾਂ ਤੇ ਜੀਵਾਤਮਾ ਜਿਹੜੀ ਹੈ ਜੀਵ ਜਿਹੜਾ ਹੈ ਨਾਮ ਤੋਂ ਬਿਨਾਂ ਬਹੁਤ ਵਾਰੀ ਚਲਦਾ ਬਲਦਾ ਜੰਮਦਾ ਮਰਦਾ ਮਾਂ ਦੇ ਪੇਟ ਦੀ ਅੱਗ ਸੜਦਾ ਈਰਖਾ ਦੀ ਅੱਗ ਸੜਦਾ ਕ੍ਰੋਧ ਦੀ ਅੱਗ ਸੜਦਾ ਕਾਮ ਦੀ ਅੱਗ ਸੜਦਾ ਬੜੀਆਂ ਵਾਸਨਾਵਾਂ ਦੀ ਅੱਗ ਨੀ ਲੱਗੀ ਹੋਈ ਅੰਦਰੇ ਦੇ ਇਸ ਕਰਕੇ ਸੜਦੇ ਰਹਿੰਦਾ ਜੀਵ ਬਿਨਾਂ ਨਾਮ ਤੋਂ
ਸਿੱਧ ਸਾਧਿਕ ਕੇਤੇ ਮਨ ਦੇਵਾ
ਜਿੰਨੇ ਵੀ ਸਿੱਧ ਨੇ ਜਿੰਨੇ ਵੀ ਸਾਧਕ ਨੇ ਜਿੰਨੇ ਵੀ ਮਨ ਦੇਵਾ ਕੇਤੇ ਕਿਤਨੇ ਹੀ ਹਨ ਜਿੰਨੇ ਵੀ
ਹੱਠ ਨਿਗਰਹਿ ਨਾ ਤ੍ਰਿਪਤਾਵੈ ਭੇਵਾ
ਕਹਿੰਦੇ ਹੱਠ ਨੂੰ ਗ੍ਰਹਿਣ ਕਰਨੇ ਕਰਕੇ ਨਾ ਤ੍ਰਿਪਤਾਵੈ ਭੇਵਾ ਉਹ ਜਿਹੜਾ ਭੇਜਿਆ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਇਹ ਤ੍ਰਿਪਤ ਨਹੀਂ ਹੁੰਦਾ ਹੈ ਉਹ ਜਿਹੜਾ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭੇਦ ਨਹੀਂ ਪਾ ਸਕਦੇ ਭੇਵਾ ਉਹਦੇ ਭੇਦ ਤੋਂ ਖਾਲੀ ਰਹਿ ਗਏ ਹੱਠ ਕਰਦੇ ਰਹਿ ਗਏ ਹੱਠਾਂ ਜੋਗਾਂ ਦੇ ਸਾਧ ਕਰਕੇ ਮਰ ਗਏ ਤੀਰਥਾਂ ਦੀ ਯਾਤਰਾ ਦੇ ਕਰਕੇ ਮਰ ਗਏ ਹੱਟ ਕਰ ਕਰਕੇ ਮਰਦੇ ਰਹਿੰਦੇ ਹਨ ਕਹਿੰਦੇ ਉਸ ਨਾਲ ਵਾਹਿਗੁਰੂ ਪਰਮੇਸ਼ਰ ਤ੍ਰਿਪਤ ਨਹੀਂ ਹੁੰਦਾ
ਸਾਗਰ ਵਿਚਾਰ ਗੁਰ ਸੇਵਾ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਦਾ ਤਿਆਗ ਕਰਕੇ ਸਿਆਣਾ ਹੋ ਜਾਏ ਜੇ ਤਾਂ ਗੁਰੂ ਦੀ ਸੇਵਾ ਚ ਲੱਗ ਜਾਏ ਗੁਰੂ ਦੀ ਸੇਵਾ ਵਿਚ ਗੁਰੂ ਦੀ ਸੇਵਾ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੁੰਦੀ ਹੈ
ਮਨ ਤਨ ਨਿਰਮਲ ਅਭਿਮਾਨ ਅਭੇਵਾ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਾਨ ਵੀ ਨਿਰਮਲ ਹੋ ਜਾਂਦਾ ਨਾਮ ਜਪਣ ਵਾਲਿਆਂ ਦਾ ਤਨ ਵੀ ਨਿਰਮਲ ਹੋ ਜਾਂਦਾ ਹੈ ਅਭਿਮਾਨ ਅਭੇਵਾ ਫਿਰ ਜਿਹੜਾ ਅਹੰਕਾਰ ਹੈ ਅਭੇਵਾ ਉਹ ਆਕਾਰ ਤੋਂ ਅਭੇਜ ਹੋ ਜਾਂਦੇ ਹਨ ਅਹੰਕਾਰ ਦੇ ਤਿਆਗੀ ਹੋ ਜਾਂਦੇ ਹਨ ਅਹੰਕਾਰ ਅਭੇਵਾ ਅਭੇਵਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਅਹੰਕਾਰ ਦੂਰ ਕਰ ਦਿੱਤਾ ਉਹਨਾਂ ਨੇ ਅਹੰਕਾਰ ਦਾ ਤਿਆਗ ਕਰ ਦਿੱਤਾ ਉਹਨਾਂ ਦਾ ਮਨ ਤੇ ਤਨ ਵਾਹਿਗੁਰੂ ਦੇ ਨਾਲ ਜੁੜ ਗਿਆ ਫਿਰ
ਕਰਮ ਮਿਲੈ ਪਾਵੈ ਸੱਚ ਨਾਓ
ਇਹ ਗੁਰੂ ਦੇ ਕਰਮ ਬਖਸ਼ਿਸ਼ ਹੋ ਜਾਏ ਨਾ ਕਰਮ ਦਾ ਅਰਥ ਹੈ ਬਖਸ਼ਿਸ਼ ਕਰਮਾਂ ਦੇ ਨਾਲ ਬਖਸ਼ਿਸ਼ ਦੇ ਨਾਲ ਗੁਰੂ ਮਿਲ ਜਾਏ ਤਾਂ ਫਿਰ ਉਹਨੂੰ ਸੱਚੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਸੱਚੇ ਨਾਮ ਨੂੰ ਪਾ ਲੈਂਦਾ
ਤੁਮ ਸਰਨਾਗਤ ਰਹੋ ਸੁਭਾਉ
ਹੁਣ ਮਹਾਰਾਜ ਸੱਚੇ ਪਾਤਸ਼ਾਹ ਸੁਭਾਉ ਸੁੱਤੇ ਸਿੱਧੇ ਹੀ ਨਿਰਜਤ ਨਹੀਂ ਔਰ ਤੇਰੀ ਸਰਨ ਵਿੱਚ ਜਿਹੜਾ ਕਰਦੇ ਹਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਸੁਭਾਉ ਕੀ ਹੁਣ ਤੇ ਤੇਰੀ ਸਰਨ ਤੋਂ ਬਿਨਾਂ ਕਿਤੇ ਹੋਰ ਟਿਕਾਣੇ ਨੀ ਮਿਲਦਾ ਹੈ ਹੋਰ ਕਿਤੇ ਮਾਰੇ ਨੀ ਲੱਗਦਾ ਹੈ ਹੁਣ ਤੇ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤਨ ਦੇ ਰੱਖ ਲਓ
ਤੁਮ ਤੇ ਉਪਜਿਓ ਭਗਤੀ ਪਾਓ
ਫਿਰ ਜਦੋਂ ਇਸ ਤਰ੍ਹਾਂ ਗੁਰੂ ਦੇ ਚਰਨਾਂ ਦੇ ਲੱਗ ਗਏ ਫਿਰ ਉਹਦੇ ਵਿੱਚੋਂ ਭਗਤੀ ਦਾ ਭਾਵ ਪ੍ਰੇਮ ਪੈਦਾ ਹੋ ਗਿਆ ਹੈ ਜਿੰਨਾ ਜਦੋਂ ਉਹਨਾਂ ਦੇ ਅੰਦਰ ਗੁਰਮੁਖ ਪਿਆਰਿਆਂ ਦੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਗਈ ਫਿਰ ਅੰਦਰ ਭਗਤੀ ਦਾ ਪ੍ਰੇਮ ਪੈਦਾ ਹੋ ਗਿਆ ਭਗਤੀ ਭਾਵ ਭਗਤੀ ਦਾ ਪ੍ਰੇਮ ਭਗਤੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਪ੍ਰੇਮ ਪੈਦਾ ਕਰ ਦਿੱਤਾ ਹੈ ਪ੍ਰੇਮਾ ਭਗਤੀ ਸ਼ੁਰੂ ਹੋ ਗਈ ਹੈ
ਜਪ ਜਪ ਗੁਰਮੁਖ ਹਰ ਨਾਉ
ਹੁਣ ਭਾਈ ਗੁਰਮੁਖ ਮੁਖੀ ਗੁਰੂ ਤੋਂ ਨਾਮ ਦੀ ਦਾਤ ਲੈ ਕੇ ਜਪ ਜਪ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ
ਹਉਮੈ ਘਰ ਬਜਾਏ ਮਨ ਭੀਨੈ
ਜਦੋਂ ਅੰਦਰੋਂ ਹਉਮੈ ਦੇ ਅਹੰਕਾਰ ਦੀ ਅਗਨੀ ਨਿਕਲ ਜਾਏਗੀ ਨਾ ਹਉਮੈ ਘਰ ਬਜਾਏ ਜਿਹੜਾ ਹਿਰਦੇ ਵਿੱਚ ਗਰਭ ਹੈ ਹਉਮੈ ਅਹੰਕਾਰ ਦਾ ਉਹ ਚਲਿਆ ਜਾਏ ਤਾਂ ਮਨ ਭਿੱਜਦਾ ਹੈ ਵਾਹਿਗੁਰੂ ਪਰਮੇਸ਼ਰ ਦਾ ਜਾਂ ਆਪਣੇ ਮਨ ਨੂੰ ਫਿਰ ਸਦੀ ਆਉਂਦੀ ਹੈ
ਝੂਠ ਨਾ ਪਾਵਸ ਪਾਖੰਡ ਕੀਨਾ
ਮਹਾਰਾਜ ਕਹਿੰਦੇ ਝੂਠ ਦੇ ਨਾਲ ਪਖੰਡ ਦੇ ਨਾਲ ਕਿਸੇ ਨੇ ਅੱਜ ਤੱਕ ਵਾਹਿਗੁਰੂ ਨੂੰ ਪਾਇਆ ਨਹੀਂ ਹੈ ਔਰ ਇਹ ਕਰਨ ਵਾਲੇ ਪਾ ਨਹੀਂ ਸਕਦੇ ਹਨ
ਬਿਨ ਗੁਰ ਸ਼ਬਦ ਨਹੀਂ ਘਰ ਬਾਰ
ਮਹਾਰਾਜ ਕਹਿੰਦੇ ਬਿਨਾ ਗੁਰੂ ਕੇ ਸ਼ਬਦ ਤੋਂ ਸਾਡਾ ਕੋਈ ਘਰ ਬਾਰ ਟਿਕਾਣਾ ਨਹੀਂ ਹੈ। ਇਹ ਜਿਹੜੇ ਸਾਡੇ ਘਰ ਬਾਰ ਸਾਨੂੰ ਦਿਸ ਰਹੇ ਨੇ ਛੱਡਣੇ ਪੈਣਗੇ ਇੱਕ ਦਿਨ। ਅਸਲੀ ਘਰ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਹੈ, ਗੁਰੂ ਦਾ ਘਰ ਹੈ, ਗੁਰੂ ਦਾ ਸ਼ਬਦ। ਇਸ ਤੋਂ ਬਿਨਾ ਸਾਡਾ ਕੋਈ ਟਿਕਾਣਾ ਨਹੀਂ ਹੈ।
ਨਾਨਕ ਗੁਰਮੁਖ ਤਤ ਵਿਚਾਰ।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਨੇ ਇਸ ਗੱਲ ਦੇ ਤੱਤ ਨੂੰ ਵਿਚਾਰ ਲਿਆ, ਚੰਗੀ ਤਰ੍ਹਾਂ ਸਮਝ ਲਿਆ ਹੈ। ਤਤ ਵਸਤੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ। ਗੁਰਮੁਖਾਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਿਆ, ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤਤ ਵਸਤੂ ਸਮਝੀ ਨਹੀਂ ਜਾਂਦੀ ਹੈ।
ਬਿਨ ਗੁਰ ਸ਼ਬਦ ਨਹੀਂ ਘਰ ਬਾਰ, ਨਾਨਕ ਗੁਰਮੁਖ ਤਤ ਵਿਚਾਰ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਗਤ ਜੀ, ਇਹ ਨੇ ਵੇਖ ਕੇ ਪ੍ਰਮਾਣ ਕਰਨਗੀਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਵਨ ਗੁਰਦੁਆਰੇ ਗੁਰਬਾਣੀ ਦੁਆਰਾ ਗੁਰਾਂ ਨੂੰ ਯਾਦ ਕੀਤਾ ਹੈ, ਉਹਦੀ ਕਥਾ ਕੀਤੀ ਗਈ ਹੈ। ਉਹ ਬੋਲਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਗੁਰੂ ਬਖਸ਼ਣਹਾਰ ਹੈ, ਉਹ ਕਿਰਪਾ ਕਰੇ ਬਖਸ਼ ਲੈ, ਤੋ ਉਹਦੀ ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨਾਮ ਨਾਲ ਬਖਸ਼ੇ, ਕੁਦਰਤ ਦੀ ਕਲਾ ਬਖਸ਼ੇ, ਬੋਲਦਿਆਂ ਤੋਂ ਹੋਈਆਂ ਪੁੱਤਰ ਨੂੰ ਨਾਭੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।